ਸਤਨਾਮ ਵਾਹਿਗੁਰੂ ਸਾਹਿਬ ਜੀਓ ਜੀ ਅਜਾਤ ਰੰਗਾਂ ਕੇ ਨਾਭ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਬਾਓ ਇਸ ਤੇ ਹੋਏ ਲਖ ਦਰਿਆਓ ਕੁਦਰਤ ਕਵਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਨਾਮਤ ਨਿਰੰਕਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਦੂਰ ਨੇੜੇ ਤੋਂ ਪਹੁੰਚੇ ਗੁਰੂ ਸਵਾਰੀ ਸਤਸੰਗੀ ਜਨੋ, ਜਪਜੀ ਸਾਹਿਬ ਦੀ 16ਵੀਂ ਪੌੜੀ ਦੀ ਵਿਚਾਰ ਆਪ ਜੀ ਪਿਛਲੇ 2 ਦਿਨਾਂ ਤੋਂ ਇਸ ਪੌੜੀ ਦੀ ਵਿਚਾਰ ਸਰਵਣ ਕਰ ਰਹੇ ਹੋ। ਅੱਜ ਦੇ ਬਚਨਾਂ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੀ ਬੇਅੰਤਤਾ ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ, ਜਿਹੜਾ ਉਹਨੂੰ ਕੋਈ ਮਿਣ ਨਹੀਂ ਸਕਦਾ, ਤੋਲ ਨਹੀਂ ਸਕਦਾ, ਜਿਨ੍ਹਾਂ ਦੀ ਸੁਰਤ ਉਹਦੇ ਚਰਨਾਂ ਨਾਲ ਜੁੜ ਗਈ, ਫਿਰ ਉਹ ਐਸੀ ਅਵਸਥਾ ਵਿੱਚ ਚਲੇ ਗਏ ਜਿੱਥੇ ਕੋਈ ਹਿਸਾਬ ਕਿਤਾਬ ਨਹੀਂ ਹੈ। ਇੰਨਾ ਉੱਥੇ ਪਸਾਰਾ ਹੈ, ਗੁਰੂ ਸਾਹਿਬ ਕਹਿੰਦੇ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਉਸ ਇੱਕ ਸ਼ਬਦ ਵਿੱਚੋਂ ਅਨੇਕਾਂ ਸ਼ਬਦ ਨਿਕਲੇ, ਪਸਾਰਾ ਕਰ ਦਿੱਤਾ। ਪਸਾਓ ਦਾ ਅਰਥ ਹੈ ਕਿਸੇ ਚੀਜ਼ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਖਿਲਾਰ ਦੇਣਾ, ਵਧਾ ਦੇਣਾ। ਕੀਤਾ ਪਸਾਓ, ਪ੍ਰਸਾਰਨ ਕੀਤਾ ਅਕਾਲ ਪੁਰਖ ਨੇ ਜਦੋਂ ਜਗਤ ਦੀ ਰਚਨਾ ਕੀਤੀ, ਬਣਾਇਆ ਇਸ ਨੂੰ, ਇਸ ਦੀ ਜਦੋਂ ਸਿਰਜਣਾ ਕੀਤੀ, ਉਸ ਵਕਤ ਦੀ ਗੱਲ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ। ਇੱਕ ਕਵਾਓ ਤੋਂ, ਕਵਾਓ ਦਾ ਅਰਥ ਹੈ ਕੂਣਾ, ਆਵਾਜ਼, ਸਾਊਂਡ, ਜੋ ਅਕਾਲ ਪੁਰਖ ਆਪ ਗੁਰਬਾਣੀ ਅਨੁਸਾਰ ਤਿੰਨ ਰੂਪ ਗੁਰੂ ਸਾਹਿਬ ਨੇ ਕਹੇ ਨੇ, ਨਿਰਗੁਣ, ਸਰਗੁਣ, ਨਿਰੰਕਾਰ सुन समाधि आप, आपे किया नानका आपे ही फिर जाप। निर्गुण दा अर्थ है जो होवे ते दिसे ना, ए उदा निर्गुण स्वरूप है। सरगुण दा भाव है जेड़ी चीज दिसदी है, जिवें जिन्नियां देहां हन शरीर है, ये सारा उदा दिसदा होया रूप है। निरंकार सुन समाधि एक उदा रूप है, सुन समाधि एक उदा रूप है। शब्द इत्थे गुरु साहब ने बचन कीता कि कीता पसाओ एको कवाओ। कवाओ दा मतलब शब्द है। उन्हें अपने विचों सब तो पहला जड़ी चीज रची, आरंभ विच बनाई, जिदे तो अगे सारा कुछ बनाया। फिर वो पहली चीज सी शब्द। शब्द का अर्थ है आवाज। अगों फिर उदे तो कई आवाजा बन गई, कई वर्णमाला बन गई, कई अखर बन गए, कई भाषावां बन गई, कई बोलियां पैदा हो गई, कई जातियां बन गई, किन्ने प्रकार दे अरबां तरह दे जीव पैदा हो गए उदे विचों। इत्थे सतगुरां ने आरंभ विच एक बचन कीता, कहन लगे जदों उन्हें हर एक जीव नूं बनाया ते जदों उन्हें ये पैदा किते ते एक उदे हुक्म दी कलम सी उदे हाथ विच, हुक्म द्वारा एक कलम बनाई उसने लिखण वाली, जिदे नाल कुछ लिखिया जाए। जदों जीव नूं पैदा किता तां कलम एक बनाई, उस कलम दे नाल सारे बंदियां दी जिन्हों असी कहने किस्मत सारे जीवां दी लिख दिते। सबना लिखिया वुड़ी कलाम, कलाम दे अर्थ ने कलम, वुड़ी दा अर्थ चली। जदों जीव पैदा किते अकाल पुरख ने संसार बनाया ते अपने तो अलहदा करके वखरा करके अपने विचों किणका मात्र एक जीव बना दिता। कबीर जी ने बचन किते ने, कहो कबीर ए राम की अंश, अपने विचों ही उन्हें पैदा किया सारयां। जिवें समुंदर विच शक्ति आ जाए कि अपने विचों छोटियां छोटियां बूंदा नूं वखरा करी जाए, वो बूंदा जिहड़ियां ने उहदा ही रूप हन। तां इस तरह जदों वखरा किया सानूं उन्हें, अपने तो एक वखरी होंद बना दित्ती, फिर उस होंद दे उते अकाल पुरख वाहगुरु ने अपने हुक्म रूपी कलम दे नाल उस बंदे दी किस्मत लिखी, लेख लिख दिते, जिन्हों गुरु साहब कहिंदे ने कि सिर के लेख ना पढ़े ए आणा। भावें तू किन्ना पढ़ गया है, भावें तू किन्ना सियाणा है, भावें तेरे कोल कुछ भी होवे, पर तेरे कोल ए समर्था गुरु तो बिना नहीं आ सकती कि तू अपनी जिंदगी दे लेख पढ़ लवे। सिर के लेख, सिर दा मतलब ए सिर जेड़ा है। वैसे तजर्बेकारां दा एक कहना है कि जदों बंदे दा अंतिम संस्कार किया जाता है, बाद विच असी कहने आ दे फुल चुके गए ने, उदों किसे किसे बंदे दी ए मस्तक वाली जिहड़ी फटी है साबत बच जाती है। नहीं तो आम तौर ते अग्नि इन्नी तेज हुंदी है, जां शरीर दा जिहड़ा हड्डियां ने उहनां विच कैल्शियम इन्ना घट जांदा कि अग उहनां नूं साड़ दिंदी है जदों उहदा संस्कार कीता जांदा। पर कोई विरला शरीर ऐसा हुंदा है जिदे अंतिम संस्कार तो बाद उहदी ये मत्थे वाली जिहड़ी हड्डी है बिल्कुल साफ बच जांदी है। और कईयां ने उहनूं वेख्या भी चंगी तरह धो के, किते किते उहनां नूं मिलिया कि उहदे उत्ते कुछ इस तरह दीआं लीकां लिखियां होईआं ने उस हड्डी दे उत्ते, उस मस्तक दे कुछ ना कुछ उत्थे लिखे है। वह भाषा केड़ी है ते रब दा कम है, जां गुरु जानदा है, जां परमात्मा केड़ी भाषा है। ਇੱਕ ਗੱਲ ਪੱਕੀ ਹੈ ਵੀ ਇੱਕ ਭਾਸ਼ਾ ਐਸੀ ਹੈ ਜਿਹਦੇ ਵਿੱਚੋਂ ਸਾਰੀਆਂ ਭਾਸ਼ਾਵਾਂ ਨਿਕਲੀਆਂ ਨੇ। ਤੁਸੀਂ ਵੇਖੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿੰਨੇ ਲੋਕਾਂ ਕੋਲ ਗਏ, ਕਿੰਨੇ ਦੇਸ਼ਾਂ ਵਿੱਚ ਗਏ, ਕਿੰਨੇ ਇਲਾਕਿਆਂ ਵਿੱਚ ਗਏ, ਸਾਰਿਆਂ ਨਾਲ ਗੱਲ ਕਿਵੇਂ ਕਰ ਲਈ, ਤਰੀਕਾ ਕਿਹੜਾ ਸੀ। ਇੰਨੇ ਤਰ੍ਹਾਂ ਦੇ ਤੁਸੀਂ ਵੇਖੋ ਪੰਜਾਬ ਕਿੰਨਾ ਕੁ ਛੋਟਾ ਜਿਹਾ ਹੈ, ਇਹਦੇ ਇੱਕ ਸਿਰੇ ਤੋਂ ਤੁਰੋ ਤੇ 4-5 ਘੰਟਿਆਂ ਵਿੱਚ ਤੁਸੀਂ ਸਾਰੇ ਪੰਜਾਬ ਨੂੰ ਪਾਰ ਕਰ ਜਾਂਦੇ ਹੋ। ਇਹਦੇ ਵਿੱਚ ਜੇ ਉਸ ਸਾਈਡ ਦਾ ਬੰਦਾ ਦੂਸਰੀ ਸਾਈਡ ਤੇ ਚਲਾ ਜਾਏ ਤੇ ਅੱਧੇ ਅਕਸ਼ਰਾਂ ਦਾ ਉਹਨੂੰ ਪਤਾ ਨਹੀਂ ਲੱਗਦਾ ਵੀ ਇਹ ਕੀ ਕਹਿੰਦੇ ਨੇ, ਭਾਸ਼ਾ ਸਮਝ ਵਿੱਚ ਨਹੀਂ ਆਉਂਦੀ। ਪਰ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵੱਲ ਵੇਖਦੇ ਆ, ਕਦੀ ਮੱਕੇ ਮਦੀਨੇ ਵਿੱਚ ਬੈਠੇ ਨੇ, ਉੱਥੋਂ ਦੇ ਲੋਕਾਂ ਨਾਲ ਵਾਰਤਾ ਕਰ ਰਹੇ ਨੇ, ਭਾਵੇਂ ਉਹ ਅਰਬੀ ਜਾਣਦੇ ਸਨ ਪਰ ਅਰਬੀ ਦੇ ਵੀ ਕਈ ਰੂਪ ਸਨ, ਫਾਰਸੀ ਦੇ ਵੀ ਕਈ ਰੂਪ ਸਨ। ਕਦੀ ਉਹ ਇੱਧਰ ਬੜੀ ਦੂਰ ਤਮਿਲਨਾਡੂ, ਸ਼੍ਰੀਲੰਕਾ, ਅਸਾਮ, ਗੁਹਾਟੀ, ਜਗਨਨਾਥਪੁਰੀ, ਕਈ ਪਾਸਿਆਂ ਵੱਲ ਗਏ, ਸੁਮੇਰ ਪਰਬਤ 'ਤੇ ਗਏ, ਕਿਸੇ ਥਾਂ 'ਤੇ ਜਿੱਥੇ ਗਏ ਉੱਥੋਂ ਦੇ ਲੋਕਾਂ ਨਾਲ ਕਿਵੇਂ ਗੱਲ ਕੀਤੀ, ਕਿਹੜਾ ਤਰੀਕਾ ਸੀ। ਇਹ ਨਹੀਂ ਕਿ ਉਹਨਾਂ ਨੇ ਪਹਿਲਾਂ ਬੈਠ ਕੇ ਭਾਸ਼ਾ ਸਿੱਖੀ ਹੋਵੇ ਸਾਰੀ ਦੁਨੀਆ ਦੀ, ਨਹੀਂ ਤਾਂ 50 ਸਾਲ ਲੱਗ ਜਾਂਦੇ ਇਹ ਸਿੱਖਣ ਲੱਗਿਆਂ। ਇਉਂ ਲੱਗਦਾ ਉਹਨਾਂ ਨੇ ਕੋਈ ਐਸੀ ਭਾਸ਼ਾ ਸਿੱਖ ਲਈ ਸੀ ਜਿਹਦੇ ਨਾਲ ਸਾਰੀਆਂ ਭਾਸ਼ਾਵਾਂ ਪੜ੍ਹੀਆਂ ਜਾ ਸਕਦੀਆਂ ਨੇ, ਜਿਹਦੇ ਨਾਲ ਕੇਵਲ ਆਦਮੀਆਂ ਦੀ ਭਾਸ਼ਾ ਨਹੀਂ ਪਸ਼ੂਆਂ ਅਤੇ ਪੰਛੀਆਂ ਦੀ ਭਾਸ਼ਾ ਵੀ ਪੜ੍ਹੀ ਜਾ ਸਕਦੀ। ਤੁਸੀਂ ਆਸਾ ਦੀ ਵਾਰ ਹਰ ਰੋਜ਼ ਇਹਦਾ ਕੀਰਤਨ ਵੀ ਹੁੰਦਾ, ਸੁਣਦੇ ਵੀ, ਉਹਦੇ ਵਿੱਚ ਇੱਕ ਬਚਨ ਆਏਗਾ, ਧਿਆਨ ਨਾਲ ਆਪ ਜੀ ਨੇ ਪੜ੍ਹਨਾ ਔਰ ਸੁਣਨਾ। ਉਹਦੇ ਵਿੱਚ ਹਜ਼ੂਰ ਨੇ ਸਾਰੇ ਜਗਤ ਦਾ ਨਕਸ਼ਾ ਖਿੱਚ ਦਿੱਤਾ। ਉਹ ਕਹਿੰਦੇ ਨੇ ਮੁਸਲਮਾਨਾ ਸਿਫਤ ਸਰੀਅਤ ਪੜ੍ਹ ਪੜ੍ਹ ਕਰੈ ਵਿਚਾਰ, ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ, ਹਿੰਦੂ ਸਾਲਾਹੀ ਸਾਲਾਹਣ ਦਰਸ਼ਨ ਰੂਪ ਅਪਾਰ, ਤੀਰਥ ਨਾਵੇ ਅਰਚਾ ਪੂਜਾ ਅਗਰ ਵਾਸ ਬਹਿਕਾਰ। ਮੁਸਲਮਾਨ ਕਿਵੇਂ ਉਹਨੂੰ ਜਪਦੇ ਨੇ ਇਹ ਵੀ ਦੱਸਿਆ, ਹਿੰਦੂ ਕਿਵੇਂ ਜਪਦੇ ਇਹ ਵੀ। ਫਿਰ ਕਹਿੰਦੇ ਜੋਗੀ ਸੁਨ ਧਿਆਇਣ ਜੇਤੇ ਅਲਖ ਨਾਮ ਕਰਤਾਰ, ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਇੱਥੇ ਜੋਗੀਆਂ ਦਾ ਵਰਣਨ ਕੀਤਾ। ਸਤੀਆਂ ਮਨ ਸੰਤੋਖ ਉਪਜੈ ਦੇਣੈ ਕੈ ਵਿਚਾਰ, ਦੇ ਦੇ ਮੰਗੈ ਸਹਿਸਾ ਗੁਣਾ, ਸ਼ੋਭ ਕਰੇ ਸੰਸਾਰ। ਇੱਥੇ ਸਤੀਆਂ ਦੀ ਗੱਲ ਕੀਤੀ, ਚੋਰਾਂ ਜਾਰਾਂ ਤੈ ਕੂੜਿਆਰਾਂ ਖਰਾਬਾਂ ਬੇਕਾਰ, ਇੱਕ ਹੁੰਦਾ ਖਾਏ ਚੱਲੇ ਐ ਥਾਉ ਤਿੰਨਾ ਪਿਕਾਈ ਕਾਰ, ਜਲ ਥਲ ਪੁਰੀਆਂ ਲੋਮਾਂ ਆਕਾਰਾਂ ਆਕਾਰ, ਓਏ ਜੇ ਆਖੈ ਸੋ ਤੂੰ ਹੈ ਜਾਣੈ। ਇਹ ਪੰਕਤੀ ਵੱਲ ਧਿਆਨ ਦੇਣਾ ਜਦੋਂ ਆਸਾ ਦੀ ਵਾਰ ਵਿੱਚ ਹੈ। ਜਲ ਥਲ ਜੀਆਂ ਪੁਰੀਆਂ ਲੋਮਾਂ, ਜਲ ਦਾ ਅਰਥ ਹੈ ਪਾਣੀ ਵਿੱਚ, ਥਲ ਦਾ ਅਰਥ ਹੈ ਧਰਤੀ ਤੇ। ਗੁਰੂ ਸਾਹਿਬ ਕਹਿੰਦੇ ਨੇ ਜਲ ਵਿੱਚ 42 ਲੱਖ ਨੇ, ਧਰਤੀ ਤੇ 42 ਲੱਖ। ਇੰਨੇ ਜੀਵ ਸਾਰਿਆਂ ਦੀ ਇੱਕ ਇੱਕ ਭਾਸ਼ਾ ਹੈ, ਉਹ ਇੱਕ ਇੱਕ ਭਾਸ਼ਾ ਬੋਲਦੇ। ਜ਼ਰੂਰੀ ਨਹੀਂ ਕਿ ਬੰਦਾ ਹੀ ਭਾਸ਼ਾ ਬੋਲਦਾ, ਪਸ਼ੂਆਂ ਦੀ ਵੀ ਇੱਕ ਭਾਸ਼ਾ ਹੈ, ਪੰਛੀਆਂ ਦੀ ਵੀ ਇੱਕ ਭਾਸ਼ਾ ਹੈ। ਜਲ ਥਲ ਪੁਰੀਆਂ ਜੀਆਂ ਲੋਵਾਂ ਆਕਾਰਾਂ ਆਕਾਰ, ਓਏ ਜੇ ਆਖੈ, ਉਹ ਜੋ ਕੁਝ ਕਹਿੰਦੇ ਨੇ, ਉਹ ਜਿਹੜੀ ਭਾਸ਼ਾ ਬੋਲਦੇ ਨੇ ਉਹ ਜੀਵ, ਉਹਦੇ ਵਿੱਚ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰੇ ਆ ਜਾਂਦੇ। ਓਏ ਜੇ ਆਖੈ ਸੋ ਤੂੰ ਹੈ ਜਾਣੈ, ਹੇ ਅਕਾਲ ਪੁਰਖ ਵਾਹਿਗੁਰੂ, ਉਹ ਜਿਹੜੀ ਜਿਹੜੀ ਭਾਸ਼ਾ ਵਿੱਚ ਤੇਰੇ ਨਾਲ ਗੱਲ ਕਰਦੇ ਨੇ ਉਹਨਾਂ ਸਾਰਿਆਂ ਦੀ ਭਾਸ਼ਾ ਤੂੰ ਸਮਝ ਲੈਂਦਾ। ਤਾਂ ਇਹ ਗੱਲ ਸਾਫ਼ ਹੋ ਗਈ, ਅਕਾਲ ਪੁਰਖ ਜੇ ਸਾਰਿਆਂ ਜੀਵਾਂ ਦੀ ਭਾਸ਼ਾ ਸਮਝ ਲੈਂਦਾ ਤੇ ਗੁਰੂ ਵਿੱਚ ਤੇ ਅਕਾਲ ਪੁਰਖ ਵਿੱਚ ਕੋਈ ਫਰਕ ਨਹੀਂ। ਇਸ ਕਰਕੇ ਗੁਰੂ ਨੂੰ ਭਾਸ਼ਾ ਪੜ੍ਹਨ ਦੀ ਲੋੜ ਨਹੀਂ ਪਈ, ਉਹਨੇ ਤਾਂ ਅੰਦਰੋਂ ਹੀ ਵੇਖ ਲਿਆ ਬੰਦਾ ਕਹਿਣਾ ਕੀ ਚਾਹੁੰਦਾ, ਬਾਹਰਲੇ ਸ਼ਬਦਾਂ ਦੀ ਉਹਨੂੰ ਲੋੜ ਨਹੀਂ। ਆਪਾਂ ਪੜ੍ਹਦੇ ਹਾਂ ਕਿ ਬਿਨ ਬੋਲਿਆਂ ਸਭ ਕੁਛ ਜਾਣਦਾ, ਇਹ ਨਹੀਂ ਤੈਨੂੰ ਪੁੱਛਣ ਦੀ ਲੋੜ ਵੀ ਤੂੰ ਸਾਡੀ ਭਾਸ਼ਾ ਜਾਣਦਾ ਕਿ ਨਹੀਂ। बस अंदर एक भाव उठिया ते रब ने उसे वेले पढ़ लिया। वो शब्द कोई भी होण उहनू कोई परवाह नहीं इस गल दी। वो बाहरले शब्दां नू फड़दे ने वह तां हवा विच उड जांदे। वो कहिंदे दसो अंदरों की है। ओए जे अख है सो तू है जाना है। एडा वड्डा अंतर जामी कि बंदा किते भी कुछ सोचदा है वो ख्याल पहला रब कोलों हो के आउंदा है। ओए जे अख है सो तू है जाना है। फिर एक होर बचन क्या हजूर कहिंदे तिना पी तेरी सार। उन्हां नू भी पता है भी कोई रब है साडा। सारियां दा अपना अपना परमात्मा है। कोई भी उहदे तों खाली है नहीं। ਤਾਂ ਬੇਨਤੀ ਕਰ ਰਿਹਾ ਸੀ ਜਦੋਂ ਜਦੋਂ ਕਿਸੇ ਜੀਵ ਨੂੰ ਬਣਾਇਆ ਤਾਂ ਗੁਰੂ ਸਾਹਿਬ ਕਹਿੰਦੇ ਨੇ ਸਭਨਾ ਲਿਖਿਆ ਬੁੜੀ ਕਲਾਮ। ਇੱਕ ਕਲਮ ਚੱਲੀ ਤੇ ਬੰਦੇ ਦੇ ਅੰਤਿਸ਼ਕਰਨ ਵਿੱਚ ਅਦ੍ਰਿਸ਼ਟ ਤੌਰ ਤੇ ਇਹ ਲੇਖ ਲਿਖ ਦਿੱਤੇ ਗਏ ਵੀ ਇਹਨੇ ਅੱਗੋਂ ਕਿਵੇਂ ਦਾ ਇਹਦਾ ਸੁਭਾਅ ਬਣੇਗਾ, ਇਹ ਕਿਹੜੀ ਥਾਂ ਤੇ ਜਨਮ ਲਵੇਗਾ, ਕਿੰਨੇ ਸਾਲ ਇਹਨੇ ਜਿਉਣਾ, ਗਿਣ ਕੇ ਸਵਾਸ ਪਾ ਦਿੱਤੇ, ਗਿਣ ਕੇ ਦਿਨ ਦੱਸ ਦਿੱਤੇ, ਗਿਣ ਕੇ ਦਾਣੇ ਪਾ ਦਿੱਤੇ ਵੀ ਇੱਥੇ ਇੱਥੇ ਇਹਨੇ ਖਾਣਾ ਪੀਣਾ ਹੈ, ਸਭ ਕੁਝ ਪਾ ਦਿੱਤਾ। ਹੁਣ ਗੁਰੂ ਸਾਹਿਬ ਕਹਿੰਦੇ ਇਹ ਲੇਖਾ ਲਿਖ ਜਾਣਾ ਕੋਏ। ਹੁਣ ਇਸ ਲੇਖੇ ਨੂੰ ਜਿਹੜਾ ਸਾਡੇ ਅੰਦਰ ਵਾਹਿਗੁਰੂ ਨੇ ਲਿਖ ਦਿੱਤਾ ਹੈ, ਅੰਦਰਲੀ ਭਾਸ਼ਾ ਨੂੰ ਅਸੀਂ ਪੜ੍ਹਨਾ, ਉਹ ਬੰਦਾ ਹੀ ਸੰਪੂਰਨ ਹੈ ਜਿਹਨੇ ਉਸ ਲੇਖੇ ਨੂੰ ਅੰਦਰੋਂ ਲੱਭ ਲੈਣਾ ਹੈ ਵੀ ਕਿੱਥੇ ਕਰਕੇ ਲਿਖਿਆ ਹੋਇਆ। ਤਰੀਕਾ ਦੱਸਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਆ ਭਾਸ਼ਾ ਸਿੱਖਣ ਵਾਸਤੇ ਵੀ 2-4-10 ਸਾਲ ਲੱਗਦੇ ਨੇ ਬੱਚੇ ਨੂੰ, ਤਾਂ ਕਿਸੇ ਭਾਸ਼ਾ ਦੀ ਸਮਝ ਆਉਂਦੀ। ਪਰ ਉਸ ਭਾਸ਼ਾ ਦੀ ਸਮਝ ਸਿਰਫ ਭਗਤਾਂ ਨੂੰ ਆਈ ਵੀ ਸਾਡੇ ਅੰਦਰ ਕੀ ਲਿਖਿਆ ਹੋਇਆ। ਫਿਰ ਜਿਨ੍ਹਾਂ ਨੂੰ ਆਪਣਾ ਅੰਦਰ ਪੜ੍ਹਨਾ ਆ ਗਿਆ ਉਹਨਾਂ ਨੂੰ ਦੂਜਿਆਂ ਦਾ ਅੰਦਰ ਵੀ ਪੜ੍ਹਨਾ ਆ ਗਿਆ। ਤੁਸੀਂ ਕਈ ਘਟਨਾਵਾਂ ਆਪਣੇ ਜੀਵਨ ਵਿੱਚ ਵੇਖੋਗੇ ਕਿ ਗੁਰੂ ਸਾਹਿਬ ਨੇ ਕਈਆਂ ਨੂੰ ਕਿਹਾ, ਗੁਰਮੁਖ ਪਿਆਰਿਆਂ ਨੇ ਕਈਆਂ ਨੂੰ ਕਿਹਾ ਤੇਰੇ ਭਾਗਾਂ ਵਿੱਚ ਇਸ ਤਰ੍ਹਾਂ ਹੈ, ਕਿਵੇਂ ਪੜਿਆ ਹੋਵੇਗਾ। ਤਾਂ ਉਹਨੂੰ ਹਰ ਇੱਕ ਬੰਦਾ ਪੜ੍ਹ ਸਕਦਾ ਆਪ। ਉਸੇ ਨੂੰ ਗਿਆਨੀ ਕਿਹਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਗਿਆਨੀ ਦੇ ਅਰਥ ਗਿਆਨਵਾਨ ਪੁਰਸ਼, ਗਿਆਨੀ ਦੇ ਅਰਥ ਜਾਣਕਾਰ ਵਿਅਕਤੀ। ਵੈਸੇ ਇਹ ਜਿਹੜਾ ਸ਼ਬਦ ਹੈ ਗਿਆਨੀ ਅਸੀਂ ਜੋੜ ਦਿੱਤਾ ਸਿਰਫ ਗੁਰਦੁਆਰੇ ਵਿੱਚ ਪਾਠ ਕਰਨ ਵਾਲੇ ਦੇ ਨਾਲ। ਗਿਆਨੀ ਦਾ ਅਰਥ ਹੈ ਜਾਣਕਾਰ। ਉਹ ਕਿਸੇ ਵੀ ਚੀਜ਼ ਦਾ ਗਿਆਨੀ ਹੋ ਸਕਦਾ। ਮੈਡੀਕਲ ਦਾ ਗਿਆਨੀ ਹੈ, ਗਿਆਨੀ ਦੇ ਅਰਥ ਕਰਾਂਗੇ ਡਾਕਟਰ ਹੈ। ਜੇ ਹੋਰ ਡੂੰਘੇ ਵਿੱਚ ਜਾਓ ਨਾ, ਵੈਸੇ ਕਈ ਕਈ ਸ਼ਬਦ ਬੜੇ ਭੰਡੇ ਜਾਂਦੇ ਨੇ, ਜਿਵੇਂ ਮਸੰਦ ਸ਼ਬਦ ਭੰਡਿਆ ਗਿਆ ਵੀ ਮਸੰਦ ਦਾ ਨਾਮ ਕੋਈ ਬੰਦਾ ਬੜਾ ਭ੍ਰਿਸ਼ਟ ਜਿਹਾ ਹੋਵੇ ਅਸੀਂ ਅੱਜ ਕੱਲ੍ਹ ਉਹਨੂੰ ਕਹਿੰਦੇ ਹਾਂ ਤੇ ਮਸੰਦ ਹੋ ਗਿਆ ਹੈ। ਮਸੰਦ ਬੜਾ ਵੱਡਾ ਸ਼ਬਦ ਹੈ। ਮਸੰਦ ਦਾ ਅਰਥ ਹੈ ਅੱਗੇ ਤੁਰਨ ਵਾਲਾ ਵਿਅਕਤੀ, ਸਮਝਦਾਰ ਵਿਅਕਤੀ। ਤਾਂ ਗਿਆਨੀ ਦੇ ਅਰਥ ਨੇ ਜਾਣਕਾਰ। ਗੁਰੂ ਸਾਹਿਬ ਨੇ ਕਿਹਾ ਗਿਆਨੀ ਕੌਣ ਹੈ, ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਜਿਹਨੇ ਆਪਣੇ ਅੰਦਰੋਂ ਆਪਣੇ ਆਪ ਨੂੰ ਵੇਖ ਕੇ ਆਪਣੇ ਜੀਵਨ ਦੇ ਲੇਖ ਪੜ੍ਹਦੇ ਨੇ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ, ਆਪਣੇ ਆਪ ਨੂੰ ਪਛਾਣ ਲਵੇ, ਵੇਖ ਲਵੇ। ਆਪ ਪਛਾਣੈ ਬੂਝੈ ਸੋਏ। ਇਸ ਤਰ੍ਹਾਂ ਦਾ ਗਿਆਨਵਾਨ ਵਿਅਕਤੀ ਆਪਣੇ ਜੀਵਨ ਵਿੱਚ ਲਿਖੀ ਹੋਈ ਪਰਮਾਤਮਾ ਦੀ ਬੁੜੀ ਕਲਾਮ ਨੂੰ ਕੁਝ ਕੁਝ ਪੜ੍ਹਨਾ ਸ਼ੁਰੂ ਕਰ ਦਿੰਦਾ ਔਰ ਉਹਨਾਂ ਲੇਖਾਂ ਨੂੰ ਪੜ੍ਹ ਕੇ ਫਿਰ ਜਦੋਂ ਬੰਦਾ ਬਾਹਰ ਬੋਲਦਾ ਜਾਂ ਲਿਖਦਾ ਉਹ ਲੇਖ ਬਿਲਕੁਲ ਠੀਕ ਹੁੰਦੇ ਨੇ, ਉਹਦੇ ਵੱਲੋਂ ਵੇਖ ਕੇ ਲਿਖੇ ਜਾਂਦੇ ਨੇ ਜ਼ਿੰਦਗੀ ਵਿੱਚ। ਤਾਂ ਸਤਿਗੁਰੂ ਨੇ ਤਰੀਕਾ ਦੱਸਿਆ ਵੀ ਆਪਣੇ ਅੰਦਰ ਦੇ ਲੇਖਾਂ ਨੂੰ, ਆਪਣੇ ਅੰਦਰ ਦੀ ਭਾਸ਼ਾ ਨੂੰ ਕਿਵੇਂ ਪੜ੍ਹਨਾ, ਉਹਦੇ ਵਿੱਚ ਕੀ ਲਿਖਿਆ ਹੋਇਆ। ਆਦਮੀ ਨੂੰ ਜਦੋਂ ਬਣਾਇਆ ਉਹਦੇ ਵਿੱਚ ਕੀ ਲਿਖਿਆ। ਤਾਂ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਤੇਰੇ ਸਰੀਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੇ ਸਭ ਤੋਂ ਪਹਿਲਾਂ ਲਿਖਿਆ ਸੀ, ਆਪਣਾ ਨਾਮ ਵਿੱਚ ਪਾਇਆ ਸੀ, ਸਾਰਿਆਂ ਵਿੱਚ ਲਿਖਿਆ ਜਦੋਂ ਬਣਾਇਆ ਸੀ। ਕਿਉਂਕਿ ਲੇਖਾਂ ਤੋਂ ਬਿਨਾਂ ਤੇ ਜਨਮ ਹੀ ਕੋਈ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਆਉਂਦਾ ਹੈ ਕਿ ਜਿੰਨਾ ਚਿਰ ਬੰਦੇ ਦੇ ਅੰਦਰ ਤਮੰਨਾ ਨਹੀਂ ਬਣਦੀ, ਇੱਛਾ ਨਹੀਂ ਬਣਦੀ, ਵਾਸ਼ਨਾ ਨਹੀਂ ਬਣਦੀ, ਉਹਨਾਂ ਚਿਰ ਤੇ ਜਨਮ ਹੀ ਨਹੀਂ ਹੋ ਸਕਦਾ। ਭਾਵੇਂ ਕੋਈ ਪੈਗੰਬਰ ਵੀ ਕਿਉਂ ਨਾ ਹੋਵੇ, ਭਾਵੇਂ ਕੋਈ ਗੁਰੂ ਵੀ ਕਿਉਂ ਨਾ ਹੋਵੇ, ਤਮੰਨਾ ਤੇ ਚਾਹੀਦੀ ਹੈ, ਸਰੀਰ ਤਾਂ ਮਿਲੇਗਾ, ਕੋਈ ਨਾ ਕੋਈ ਖੁਆਇਸ਼ ਚਾਹੀਦੀ ਹੈ, ख्वाहिश तो बिना जन्म नहीं हुंदा। तां उह जिहड़ा लेख लिखिया पहला रब ने पहला, हुण ते असीं अपने जिहड़े काले कर्म लिखे ने उहदे करके तां कई जन्म मिलणगे ना, जिहड़े असीं लिखे अपने हत्थां नाल अपनी मर्जी नाल लिख दिते उहदे नाल ते होर जन्म अगे दे अगे कई मिल सकदे। पर एक सवाल पैदा हुंदा है कि पूछत जियो कह पाया कि मैं पहला जन्म किवें लिया। कबीर जी का शब्द है, जदों मेरी कोई वासना ही नहीं सी, शरीर पहला है ही नहीं सी, उदों किवें मिलिया ये शरीर। तां उस वेले अकाल पुरख वाहगुरु ने इस बंदे दे मस्तक दे उत्ते अपने प्रेम का शब्द लिखिया कि तू जन्म लेना है और मैनू प्रेम करना है। बस ये लेख सब तो पहला है, सारिया जीवां विच ये लेख लिख के पहला जन्म दिता रब ने। नाम लिखिया ते जन्म दे दिता, पर ज्यों ही, इसलिए जिन्ना चिर जन्म नहीं हुंदा उन्ना चिर बंदा नाम नाल जुड़िया रहिंदा है। गुरु अमरदास जी दे बचन पढ़ने, हजूर कहिंदे ने जैसी अगन उधर मैं तैसी बाहर माया, माया अगन सब इको जे ही करते खेल रचाया, जां तिस भाणा तां जमया परवार भला पाया, लिव छुड़की लगी तृष्णा। माया अमर वरताया, ए माया जित हर विसरै। हुण माया द्वारा जन्म मिलिया, क्योंकि माया तो बिना जन्म नहीं हुंदा, वासना तो बिना शरीर ही नहीं बनता। संसार दे अंदर जे वासना ही ना हुंदी ते शरीर ही नहीं सन बनने, पैदा नहीं सी होने। इस करके माया रब नूं मजबूरन पैदा करनी पई, उहदे तो बिना संसार दा विकास नहीं हुंदा। पर होया कि जिस चीज दे नाल संसार नूं बनाया सी, बंदा जन्म लैंदिया सार उहदे नाल ही चंबड़ गया। लिव छुड़की लगी तृष्णा, माया अमर वरताया, इह माया जित हर विसरै, मोह उपजै भाओ दूजा लाया, दुबदा जाग मन विच। उस लेख नूं भुल गए जिहड़े अंदर लिख के कले सी। इह सच्चाई है, तजर्बेकारां दा तजर्बा। उह कहिंदे ने आदमी जन्म तों पहलां बड़ी वारी रब अगे अरदास करदा है, एक वारी मैनूं जन्म दिओ मैं तुहानूं याद रखांगा। इह गुरबाणी दे विच वी शब्द आए ने। और जिन्हां ने अपने जीवन विच हंडाया उन्हां दा वी तजर्बा है कि बहुते लोकां दा जन्म रब नाल एग्रीमेंट करके ये लिखत करके हुंदा है कि जन्म लैण तों बाद मैं तेरी याद विच जीवांगा, पर जन्म लैंदियां सार भुल गया। हुण उन्हां लेखां नूं मिटाउणा ते नवें लेख लिखणे किवें, जिहनूं किस्मत कहिंदे। गुरु नानक देव सच्चे पातशाह जी ने बचन कीता, कहन लगे जे तूं अंदरले लेखां नूं पढ़ना है मेरे विच की लिखे हुए ने। आम तौर ते आदमी इस संबंध दे विच बड़े दुबदा दे विच पिया होया, पता नहीं मेरी किस्मत किवें दी है, ज्योतिषियां नूं दिखाउंदा फिरदा, कई चक्करां विच पिया फिरदा, आउण वाले समें विच की होना है, किवें चलेगा, कई तरह दे जीवन दे विच उपराले करदा भी पता नहीं किस्मत किवें दी है। इस करके गुरु साहिब ने एक इस तरह दा मनुख बनाउण दा यतन कीता है जेड़ा किस्मत नालों रब ते ज्यादा विश्वास करदा है, जिन्हों खालसा किया है। उन्हों नगां ते इन्ना विश्वास नहीं कि मेरे हाथ विच पाई हुई मुंदरी विच जेड़ा नग पिया है वो किन्ने सौ दा मिलिया सी, किन्ने हजार दा मिलिया, उहदे नाल किस्मत ठीक हो जाएगी। वो किसे धागे ते गुरु ग्रंथ साहिब दी बाणी नालों ज्यादा विश्वास कर लैंदा। सिख है गुरु ग्रंथ साहिब दा वैसे, पर किते कच्चापन ते जरूर है ना, किते गुरु ते बेविश्वासी ते जरूर है। जेड़ा बंदा ए कहदा है भी मेरे गुरु कोल जिंदगी दे सारे समस्यावां दा हल कोई नहीं, उन्हूं बाहर जाना पएगा, ते उहदा मतलब साफ है उन्हूं गुरु ते विश्वास नहीं है। तां जेड़ा अकाल दे नाल जुड़िया होया शब्द नाल ते साध संगत दे सहारे नाल तुरन वाला व्यक्ति है, ਉਹਨੂੰ ਹੱਥਾਂ ਵਿੱਚ ਪਾਈਆਂ ਹੋਈਆਂ ਮੁੰਦਰੀਆਂ ਦੇ ਨਗਾਂ ਤੇ ਨਹੀਂ ਵਿਸ਼ਵਾਸ, ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਹੈ। ਉਹ ਵੱਡਾ ਹੈ ਸ਼ਬਦ, ਨਗਾਂ ਨੇ ਸੰਸਾਰ ਥੋੜੀ ਬਣਾਇਆ ਸੀ, ਸ਼ਬਦ ਵਿੱਚੋਂ ਸੰਸਾਰ ਬਣਿਆ। ਜੋਤਸ਼ੀਆਂ ਨੇ ਧਰਤੀ ਥੋੜੀ ਬਣਾਈ ਹੈ, ਰੱਬ ਨੇ ਬਣਾਈ ਹੈ, ਸ਼ਬਦ ਨੇ ਬਣਾਈ ਹੈ। ਤਾਂ ਉਹ ਇੱਕ ਵਿਦਿਆ ਹੋ ਸਕਦੀ ਹੈ। ਸਾਨੂੰ ਉਹਦੇ ਨਾਲ ਝਗੜਨ ਦੀ ਜਾਂ ਵਿਵਾਦ ਕਰਨ ਦੀ ਜ਼ਰੂਰਤ ਨਹੀਂ। ਕਿਸੇ ਬੰਦੇ ਦੀ ਖੋਜ ਹੈ, ਕਿਸੇ ਬੰਦੇ ਦੀ ਵਿਦਿਆ, ਉਹ ਆਪਣੀ ਵਿਦਿਆ ਨੂੰ ਰੱਖੇ। ਪਰ ਸਾਨੂੰ ਇੰਨੀ ਵੱਡੀ ਵਿਦਿਆ ਦਿੱਤੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਨੇ, 10 ਪਾਤਸ਼ਾਹੀਆਂ ਨੇ, ਭਗਤਾਂ ਨੇ ਇੰਨੀ ਵੱਡੀ ਵਿਦਿਆ ਦੇ ਦਿੱਤੀ। ਉਸ ਵਿਦਿਆ ਨੂੰ ਮੱਥਾ ਟੇਕੀ ਜਾ ਰਹੇ, ਉਸ ਵਿਦਿਆ ਦੇ ਉੱਤੇ ਵਿਸ਼ਵਾਸ ਕੋਈ ਨਹੀਂ ਹੈ, ਉਸ ਸ਼ਬਦ 'ਤੇ ਵਿਸ਼ਵਾਸ ਨਹੀਂ। ਅਖੰਡ ਪਾਠ ਵੀ ਕਰਾਇਆ ਅਤੇ ਦੂਸਰੇ ਪਾਸੇ ਹਰ ਇੱਕ ਵਰਤ ਵੀ ਰੱਖਿਆ, ਹਰ ਇੱਕ ਵਾਰ ਦਾ ਵੀ ਹਿਸਾਬ ਰੱਖਿਆ, ਹਰ ਇੱਕ ਚੀਜ਼ ਵੱਲ ਧਿਆਨ ਚਲਾ ਗਿਆ। ਸਮਝ ਲੈਣਾ ਅੰਦਰੋਂ ਜੀਵਨ ਹੱਲ ਗਿਆ ਹੈ, ਅੰਦਰ ਬੇਵਿਸ਼ਵਾਸੀ ਪੈਦਾ ਹੋ ਗਈ ਹੈ। ਤਾਂ ਸਤਿਗੁਰੂ ਨੇ ਬਚਨ ਕੀਤੇ ਵੀ ਅੰਦਰ ਦੇ ਲੇਖ ਬੰਦਾ ਨਹੀਂ ਪੜ੍ਹਦਾ, ਸਿਰ ਕੇ ਲੇਖ ਨਾ ਪੜ੍ਹੇ ਇਹ ਆਣਾ। ਉਹ ਕਿਵੇਂ ਪੜ੍ਹੇ ਜਾਣ ਅਤੇ ਕਿਵੇਂ ਨਵੇਂ ਲਿਖੇ ਜਾਣ? ਗੁਰੂ ਨਾਨਕ ਸਾਹਿਬ ਨੇ ਇੱਕ ਤਰੀਕਾ ਦੱਸਿਆ, ਕਹਿਣ ਲੱਗੇ ਆਪਣੀ ਜ਼ਿੰਦਗੀ ਦੇ ਅੰਦਰ ਤੂੰ ਪਹਿਲਾਂ ਸ਼ਾਹੀ ਖਰੀਦ, ਫਿਰ ਤੂੰ ਕਲਮ ਖਰੀਦ, ਫਿਰ ਕਾਗਜ਼ ਲੈ ਕੇ ਆ, ਇਹ ਸਾਰੀਆਂ ਚੀਜ਼ਾਂ ਲੈ ਕੇ ਆ ਤੂੰ, ਅਤੇ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਫਿਰ ਕਲਮ, ਕਾਗਜ਼, ਸਿਆਹੀ ਲੈ ਕੇ, ਅਤੇ ਉਹਦੇ ਤੋਂ ਬਾਅਦ ਲਿਖਾਰੀ ਵੀ ਲਿਆ, ਲਿਖਣ ਵਾਲਾ, ਆਪ ਨਾ ਲਿਖੀ, ਗੁਰੂ ਕੋਲੋਂ ਜਾ ਕੇ ਪੁੱਛ ਵੀ ਕੀ ਲਿਖਣਾ ਹੈ, ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਦੇ। ਪਹਿਲਾ ਬਚਨ ਕਿਹਾ ਜਾਲ ਮੋਹ, ਸ੍ਰੀ ਰਾਗ ਦਾ ਸ਼ਬਦ ਹੈ, ਮੋਹ ਨੂੰ ਜਾਲ ਦਾ ਅਰਥ ਹੈ ਸਾੜ ਦੇ ਮੋਹ ਨੂੰ। ਇੱਥੇ ਮੋਹ ਦੇ ਅਰਥ ਇਹ ਮੋਹ ਨਹੀਂ ਜਿਵੇਂ ਇੱਕ ਮਾਂ ਦਾ ਬੱਚੇ ਨਾਲ ਮੋਹ ਹੈ, ਉਹ ਮੋਹ ਨਹੀਂ ਇੱਥੇ, ਕਿਉਂਕਿ ਅਸੀਂ ਇਹ ਤੇ ਇੱਕਦਮ ਛੱਡ ਦਿਆਂਗੇ, ਘੂਰ ਕੇ ਵੇਖ ਦਿਆਂਗੇ ਕਿਸੇ ਨੂੰ, ਤੇਰੇ ਨਾਲ ਸਾਨੂੰ ਮੋਹ ਨਹੀਂ। ਉਹ ਅਸਲ ਵਿੱਚ ਮੋਹ ਨਹੀਂ ਛੁੱਟਦਾ, ਉਹ ਨਫ਼ਰਤ ਹੁੰਦੀ ਹੈ। ਮੋਹ ਦੇ ਅਰਥ ਨੇ ਕਿ ਸੰਸਾਰ ਦੀ ਕਿਸੇ ਵੀ ਚੀਜ਼ ਦੀ ਪਕੜ, ਉਹਨੂੰ ਕਹਿੰਦੇ ਮੋਹ। ਮੋਹ ਦਾ ਵਿਆਪਕ ਰੂਪ ਕੀ ਹੈ? ਬੱਚੇ ਦਾ ਮੋਹ ਹੋਣਾ, ਪਤੀ ਪਤਨੀ ਦਾ ਮੋਹ ਹੈ, ਭੈਣ ਭਰਾ ਦਾ ਹੈ, ਮਾਂ ਪੁੱਤਰ ਦਾ ਮੋਹ ਹੈ, ਇਹ ਮੋਹ ਤੇ ਇੱਕ ਮੋਹ ਦਾ ਹਿੱਸਾ ਹੈ ਛੋਟਾ ਜਿਹਾ 5-7%, ਬਾਕੀ ਮੋਹ 95% ਤੇ ਬਚਿਆ ਹੋਇਆ, ਉਹ ਤੇ ਉੱਥੇ ਹੀ ਖੜਾ ਹੈ, ਉਹ ਨਹੀਂ ਛੁੱਟਿਆ। ਤੇ ਕਬੀਰ ਜੀ ਨੇ ਬਚਨ ਕਹਿ ਦਿੱਤੇ, ਕੋਈ ਸਾਧੂ ਮਿਲਿਆ ਸੀ, ਹੁਣ ਕਬੀਰ ਜੀ ਦਾ ਤੇ ਪਰਿਵਾਰ ਵੀ ਹੈ ਸੀ, ਲੜਕਾ ਲੜਕੀ ਸੀ ਉਹਨਾਂ ਦੇ, ਘਰ ਵਾਲੀ ਸੀ, ਮਾਂ ਸੀ, ਸਾਰਾ ਪਰਿਵਾਰ। ਤਾਂ ਜਦੋਂ ਕਬੀਰ ਜੀ ਦੀ ਮਹਿਮਾ ਫੈਲ ਗਈ ਤਾਂ ਇੱਕ ਸੰਨਿਆਸੀ ਉੱਥੇ ਮਿਲਣ ਵਾਸਤੇ ਆਇਆ, ਕਹਿਣ ਲੱਗੇ ਤੁਸੀਂ ਤਾਂ ਇੰਨੇ ਲੋਕਾਂ ਵਿੱਚ ਫਸੇ ਹੋ, ਇੰਨੇ ਲੋਕਾਂ ਦੇ ਵਿੱਚ ਤੁਸੀਂ ਆ ਪਰਿਵਾਰ ਪਾਲ ਰਹੇ ਹੋ, ਤੁਸੀਂ ਕਿਵੇਂ ਧਾਰਮਿਕ ਹੋ ਸਕਦੇ ਹੋ? ਕਬੀਰ ਜੀ ਨੇ ਬਚਨ ਕੀਤਾ, ਕਹਿਣ ਲੱਗੇ ਭਾਈ ਤੂੰ ਛੱਡ ਦਿੱਤਾ ਹੈ ਪਰਿਵਾਰ, ਪਰਿਵਾਰ ਛੱਡਿਆ ਕਿ ਨਹੀਂ, ਅਜੇ ਅੰਦਰੋਂ ਝਾਤੀ ਮਾਰ ਕੇ ਵੇਖ। ਇੱਕ ਹਿੱਸਾ ਛੱਡ ਦਿੱਤਾ 5%, ਇਹ ਠੀਕ ਹੈ, ਪਰਿਵਾਰ ਹੈ ਤਾਂ ਮੋਹ ਹੀ, ਕੋਈ ਸ਼ੱਕ ਨਹੀਂ। ਗੁਰੂ ਸਾਹਿਬ ਨੇ ਬਚਨ ਕੀਤੇ ਨੇ ਬਾਣੀ ਵਿੱਚ ਕਿ ਘਰ ਘੁੰਮਣ ਵਾਣੀ ਭਾਈ, ਪਾਪ ਪੱਥਰ ਤਰਨ ਨਾ ਜਾਈ। ਜਿਹੜਾ ਘਰ ਹੈ ਨਾ, ਸੱਚਾਈ ਹੈ ਇਹ ਬਿਲਕੁਲ, ਕੋਈ ਸ਼ੱਕ ਨਹੀਂ। ਜਿਹੜਾ ਗ੍ਰਸਤ ਹੈ, ਜਿਹੜਾ ਘਰ ਹੈ, ਜਿਹੜੇ ਬਾਲ ਬੱਚਿਆਂ ਦਾ ਸਿਸਟਮ ਹੈ, ਘਰ ਘੁੰਮਣ ਵਾਣੀ ਭਾਈ ਦਾ ਮਤਲਬ ਹੈ ਇਹ ਬੰਦਾ ਕੋਹਲੂ ਦੇ ਬੈਲ ਵਾਂਗੂ ਘੁੰਮੀ ਜਾਂਦਾ ਸਾਰੀ ਉਮਰ, ਨਿਬੜਦਾ ਨਹੀਂ ਕੰਮ। ਇਹ ਮਤ ਸੋਚਣਾ ਵੀ ਘਰ ਦਾ ਕੰਮ ਨਿਬੇੜ ਕੇ ਕੋਈ ਬੰਦਾ ਧਰਮ ਕਮਾਏਗਾ, ਨਹੀਂ ਨਿਬੜਦਾ, ਕਿਸੇ ਤੋਂ ਅੱਜ ਤੱਕ ਨਿਬੜਿਆ ਹੈ ਹੀ ਨਹੀਂ। ਘਰ ਘੁੰਮਣ ਵਾਣੀ ਭਾਈ, ਇੱਥੇ ਬੰਦਾ ਘੁੰਮਦਾ ਰਹਿੰਦਾ, ਘੁੰਮਦਾ ਹੀ ਰਹਿੰਦਾ, ਇੱਥੇ ਨਿਬੜਦਾ ਕੁਝ ਨਹੀਂ। ਇਸ ਕਰਕੇ ਇਹ ਗੱਲ ਤਾਂ ਠੀਕ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਗ੍ਰਸਤ ਦਿੱਤਾ, ਘਰ ਪਰਿਵਾਰ ਦਿੱਤੇ ਵੀ ਇਹਦੇ ਵਿੱਚ ਰਹਿ, ਪਰ ਇਹ ਖਿਆਲ ਰੱਖਣਾ ਉਹਦੇ ਵਿੱਚ ਰਹਿਣ ਦੀ ਜਾਂਚ ਵੀ ਦੱਸੀ। ਇਹ ਤੁਕ ਤੇ ਬੜੀ ਪ੍ਰਚਲਿਤ ਹੈ, ਮੇਰੇ ਖਿਆਲ ਵਿੱਚ ਸਾਰੇ ਸਿੱਖਾਂ ਨੂੰ ਯਾਦ ਹੋ ਗਈ ਕਿ ਪ੍ਰਵਾਨ ਗ੍ਰਸਤ ਉਦਾਸ, ਹਸੰਦਿਆਂ ਖਿਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ, ਇਹ ਤਾਂ ਹੋ ਗਈ ਯਾਦ, ਪਰ ਆਹ ਤੁਕ ਮੈਂ ਕਦੇ ਨਹੀਂ ਸੁਣੀ ਵੀ ਘਰ ਘੁੰਮਣ ਵਾਣੀ ਭਾਈ, ਇਹ ਤਾਂ ਕੋਹਲੂ ਦੇ ਬੈਲ ਵਾਲੀ ਦਸ਼ਾ ਹੈ, ਇੱਥੇ ਨਿਬੜਿਆ ਨਹੀਂ ਕਦੀ ਕਿਸੇ ਤੋਂ ਕੁਝ, ਇਹਨੂੰ ਛੱਡ ਕੇ ਕੁਝ ਕਮਾ, ਘਰ ਦੇ ਵਿੱਚ ਰਹਿ ਕੇ ਇਹ ਨਾ ਤੂੰ ਵਿਚਾਰਧਾਰਾ ਬਣਾਈ ਵੀ ਮੈਂ ਸਾਰਾ ਕੁਝ ਸਮੇਟ ਕੇ ਫਿਰ ਮੈਂ ਗੁਰੂ ਦੀ ਗੱਲ ਸੁਣਾਂਗਾ, ਫਿਰ ਨਹੀਂ ਇਹ ਮੁੱਕੇਗਾ, ਨਹੀਂ ਖਤਮ ਹੋਵੇਗਾ, ਇਹਦਾ ਖਾਤਮਾ ਨਹੀਂ ਹੋ ਸਕਦਾ ਕਦੀ। ਇਹਨੂੰ ਤਾਂ ਕੁਝ ਹੱਦ ਤੱਕ ਕਰਨਾ ਚਾਹੀਦਾ ਹੈ, ਕੁਝ ਹੱਦ ਤੱਕ ਸੀਮਾ ਮਿਥ ਲੈਣੀ ਚਾਹੀਦੀ ਵੀ ਮੈਂ ਇੱਥੋਂ ਤੱਕ ਪਰਿਵਾਰ ਵਾਸਤੇ ਕੰਮ ਕਰਨਾ ਹੈ, ਉਦੋਂ ਬਾਅਦ ਮੈਂ ਆਪਣਾ ਕੰਮ ਜੀਵਨ ਵਾਸਤੇ ਗੁਰੂ ਵਾਸਤੇ ਕਰਨਾ। ਪਰ ਇਹ ਛੱਡ ਕੇ ਕਹਿ ਦੇਣਾ ਵੀ ਸਾਰਾ ਕੁਝ ਛੁੱਟ ਗਿਆ, ਨਹੀਂ। ਕਬੀਰ ਜੀ ਨੇ ਬਚਨ ਕੀਤਾ, ਕਹਿਣ ਲੱਗੇ ਸਿੱਖ ਸਾਖਾ ਬਹੁਤੇ ਕੀਏ, ਕੇਸ਼ੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਣ ਕੋ, ਬੀਚੈ ਅਟਕਿਓ ਚੀਤ। ਤੁਰੇ ਸੀ ਰੱਬ ਨੂੰ ਮਿਲਣ ਵਾਸਤੇ, ਰਸਤੇ ਵਿੱਚ ਕਿਤੇ ਬੈਠ ਗਏ, ਕਿਸੇ ਰਾਹ ਵਿੱਚ ਚੱਕਰ ਵਿੱਚ ਫਸ ਗਏ। ਇੱਕ ਵਾਸ਼ਨਾ ਛੱਡੀ ਸੀ ਜਿਹੜੀ ਦਿਸਣ ਵਾਲੀ ਸੀ, ਅਣਦਿਸ ਦੀਆਂ ਵਾਸ਼ਨਾ ਨੇ ਘੇਰ ਲਿਆ ਜੀਵਨ। ਇੱਕ ਚੀਜ਼ ਛੱਡੀ ਸੀ, ਹਜ਼ਾਰਾਂ ਚੀਜ਼ਾਂ ਨੇ ਘੇਰ ਲਿਆ, ਵਾਸ਼ਨਾਵਾਂ ਵੱਧ ਗਈਆਂ। ਇਸ ਲਈ ਘਰ ਛੱਡ ਕੇ ਘਰ ਛੁੱਟ ਜਾਏ ਉਸ ਬੰਦੇ ਨੂੰ ਨਮਸਕਾਰ ਹੈ। ਬੰਦਾ ਘਰ ਛੱਡੇ ਤੇ ਛੁੱਟ ਜਾਏ ਘਰ ਉਹਦੇ ਤੋਂ, ਉਹਦੇ ਧਿਆਨ ਵਿੱਚੋਂ ਹੀ ਨਿਕਲ ਜਾਏ, ਉਹਦੇ ਜੀਵਨ ਵਿੱਚੋਂ ਸੰਸਾਰ ਨਸ਼ਟ ਹੋ ਜਾਏ, ਉਹਦੇ ਬੀਜ ਜਿਹੜੇ ਨੇ ਖਤਮ ਹੋ ਜਾਣ, ਤਾਂ ਬੜੀ ਚੰਗੀ ਗੱਲ ਇਸ ਤਰ੍ਹਾਂ ਦਾ ਤੇ ਵਿਅਕਤੀ ਲੱਭਦਾ ਹੀ ਕੋਈ ਨਹੀਂ ਇਸ ਧਰਤੀ ਤੇ, ਬੜੀ ਮੁਸ਼ਕਲ ਨਾਲ ਕੋਈ ਕੋਈ ਮਿਲਦਾ ਹੈ, ਨਹੀਂ ਤੇ ਸਭ ਇਹ ਤਾਂ ਵੇਸ ਹੈ ਨਾ, ਕੋਈ ਵੀ ਕਰ ਸਕਦਾ, ਕੱਪੜੇ ਖਰੀਦੇ ਜਾ ਸਕਦੇ ਸੰਸਾਰ ਵਿੱਚੋਂ, ਧਰਮ ਨਹੀਂ ਖਰੀਦਿਆ ਜਾ ਸਕਦਾ। ਤਾਂ ਸਤਿਗੁਰੂ ਨੇ ਬਚਨ ਕੀਤੇ, ਮੋਹ ਨੂੰ ਸਾੜਨ ਦੇ ਅਰਥ ਨੇ ਸੰਸਾਰ ਦੀ ਇੱਕ ਤੋਂ ਲੈ ਕੇ ਸੌ ਤੱਕ ਜਿੰਨੀਆਂ ਵੀ ਵਸਤੂਆਂ ਨੇ, ਉਹਦੇ ਵਿੱਚ ਘਰ ਵੀ ਆਉਂਦਾ, ਪਰਿਵਾਰ ਵੀ ਆਉਂਦਾ, ਧਨ ਵੀ ਆਉਂਦਾ, ਮਕਾਨ ਵੀ ਹੈ, ਅਹੁਦਾ ਵੀ ਹੈ, ਸਰਕਾਰੀ ਅਹੁਦਾ ਵੀ ਹੋ ਸਕਦਾ, ਧਾਰਮਿਕ ਅਹੁਦਾ ਵੀ ਹੋ ਸਕਦਾ, ਹੋਰ ਕਈ ਤਰ੍ਹਾਂ ਦੇ ਰਸ ਨੇ। ਜਦੋਂ ਬੰਦਾ ਇਹਨਾਂ ਸਾਰੀਆਂ ਮਨ ਦੀਆਂ ਭਾਵਨਾਵਾਂ ਨੂੰ ਗੁਰੂ ਕੇ ਸ਼ਬਦ ਦੀ ਅਗਨੀ ਵਿੱਚ ਪਾ ਦਿੰਦਾ ਨਾ, ਸਾੜ ਦਿੰਦਾ, ਤਾਂ ਉਹਦੀ ਇੱਕ ਛੋਟੀ ਜਿਹੀ ਸਵਾਈ ਸ਼ਾਹੀ ਬਣ ਜਾਂਦੀ ਹੈ, ਉਹਨੂੰ ਸ਼ਾਹੀ ਬਣਾਉਣਾ ਹੈ, ਉਹ ਸ਼ਾਹੀ ਬਣੇਗੀ ਤਾਂ ਗੱਲ ਬਣੇਗੀ। ਜਾਲ ਮੋਹ ਪਕੜ ਨੂੰ ਛੱਡ ਦੇ, ਘਸ ਮਸ ਕਰ, ਉਹਨੂੰ ਘਸਾ ਕੇ ਉਹਦੀ ਮਸ, ਮਸ ਦੇ ਅਰਥ ਨੇ ਸ਼ਾਹੀ ਬਣਾ। ਜਾਲ ਮੋਹ ਘਸ ਮਸ ਕਰ ਮਤ ਕਾਗਦ, ਆਪਣੀ ਮਤ ਨੂੰ ਕਾਗਜ਼ ਬਣਾ ਜਿਹਦੇ ਉੱਤੇ ਲਿਖਣਾ ਹੈ। ਮਤ ਕਾਗਜ਼ ਕਰ ਸਾਰ ਭਾਉ ਕਲਮ, ਭਾਉ ਦੀ ਕਲਮ ਬਣਾ, ਪ੍ਰੇਮ ਦੀ ਕਲਮ ਬਣਾ, ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ। ਭਾਉ ਕਲਮ ਕਰ ਚਿੱਤ ਲਿਖਾਰੀ, ਆਪਣੇ ਚੇਤੇ ਨੂੰ ਲਿਖਾਰੀ ਬਣਾ, ਤੇ ਉਹਦੇ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੀਜ਼ਾਂ ਜਿੰਨੀਆਂ ਵੀ ਵਸਤੂਆਂ ਨੇ ਇਹ ਇਕੱਠੀਆਂ ਕਰਨ ਤੋਂ ਬਾਅਦ ਗੁਰੂ ਕੋਲ ਚਲਾ ਜਾ, ਗੁਰ ਪੁੱਛ ਲਿਖ ਵਿਚਾਰ, ਬਾਬਾ ਇਹ ਲੇਖਾ ਲਿਖ ਜਾਣ। ਲਿਖਣਾ ਕੀ ਹੈ? ਲਿਖ ਨਾਮ ਸਲਾਹ, ਲਿਖ ਲਿਖ ਅੰਤ ਨਾ ਪਾਰਾ ਵਾਰ। ਇਹ ਚੀਜ਼ਾਂ ਜਿਹੜੀਆਂ ਜਦੋਂ ਬੰਦਾ ਲਿਖੇਗਾ ਤੇ ਉਹਨੂੰ ਅੰਦਰਲੇ ਲੇਖਾਂ ਦੀ ਪਹਿਚਾਣ ਆਉਣੀ ਸ਼ੁਰੂ ਹੋ ਜਾਏਗੀ। ਰੱਬ ਦਾ ਹੁਕਮ ਕੀ ਹੈ ਸਾਡੇ ਵਾਸਤੇ? ਅੰਦਰਲੇ ਲੇਖਾਂ ਤੱਕ ਚਲਾ ਜਾਏਗਾ। ਇਸ ਕਰਕੇ ਹਜ਼ੂਰ ਨੇ ਅੱਜ ਬਚਨ ਕੀਤੇ ਕਿ ਜੀਵਨ ਲਿਖਿਆ ਹੋਇਆ ਅਕਾਲ ਪੁਰਖ ਵੱਲੋਂ, ਜੀਵਨ ਦੇ ਵਿੱਚ ਲਿਖ ਦਿੱਤਾ ਗਿਆ ਹੈ, ਉਹਨੇ ਬਣਾ ਦਿੱਤਾ ਕਿ ਇਸ ਤਰ੍ਹਾਂ ਤੂੰ ਚੱਲਣਾ। ਸਭ ਤੋਂ ਪਹਿਲਾ ਕੰਮ ਹੈ ਆਦਮੀ ਦਾ ਕਿ ਉਸ ਲਿਖੇ ਹੋਏ ਲੇਖ ਨੂੰ ਪਹਿਲਾਂ ਜਾਣ ਲਵੇ, ਮੈਨੂੰ ਰੱਬ ਚਲਾਉਣਾ ਕਿਵੇਂ ਚਾਹੁੰਦਾ ਹੈ। ਸਭ ਤੋਂ ਪਹਿਲਾਂ ਇਹ ਕੰਮ ਖੋਜ ਹੀ ਇਹ ਵੀ ਸਾਰੇ ਧਰਮ ਦੀ, ਉਹਨਾਂ ਚੀਜ਼ਾਂ ਨੂੰ, ਉਸ ਭਾਣੇ ਨੂੰ, ਉਸ ਹੁਕਮ ਨੂੰ, ਉਸ ਰੱਬ ਦੀ ਮਰਜ਼ੀ ਨੂੰ ਲੱਭਣਾ ਕਿ ਮੈਨੂੰ ਪਰਮਾਤਮਾ ਕਿਵੇਂ ਚਲਾਉਣਾ ਚਾਹੁੰਦਾ ਹੈ, ਕਿਤੇ ਮੈਂ ਉਹਦੇ ਤੋਂ ਉਲਟ ਤੇ ਨਹੀਂ ਜਾ ਰਿਹਾ, ਉਹ ਮੈਨੂੰ ਇੱਧਰ ਲਿਜਾਉਣਾ ਚਾਹੁੰਦਾ, ਮੈਂ ਦੂਸਰੇ ਪਾਸੇ ਖਿੱਚੀ ਜਾ ਰਿਹਾ। ਤਾਂ ਉਹਨੂੰ ਲੱਭਣ ਵਾਸਤੇ ਗੁਰੂ ਸਾਹਿਬ ਨੇ ਕਿਹਾ ਤੂੰ ਗੁਰੂ ਦਾ ਹੁਕਮ ਬਾਹਰੋਂ ਮੰਨ, ਬਾਹਰੋਂ ਗੁਰੂ ਕੇ ਹੁਕਮ ਨੂੰ ਜੀਵਨ ਤੇ ਲਾਗੂ ਕਰ ਦੇ, ਗੁਰੂ ਕੇ ਸ਼ਬਦ ਦੀ ਕਮਾਈ ਕਰ, ਸੇਵਾ ਕਰ। ਜਦੋਂ ਤੂੰ ਇਹ ਸਭ ਕੁਝ ਕਰੇਗਾ ਤੇ ਤੈਨੂੰ ਇਹ ਪਤਾ ਲੱਗ ਜਾਏਗਾ ਵੀ ਰੱਬ ਮੇਰੇ ਤੋਂ ਕਰਾਉਣਾ ਕੀ ਚਾਹੁੰਦਾ। ਫਿਰ ਉਹਦੇ ਨਾਲ ਜਦੋਂ ਬੰਦਾ ਮਿਲ ਕੇ ਚੱਲੇਗਾ, ਜ਼ਿੰਦਗੀ ਜਿਉਣ ਦਾ ਜੀਵਨ ਵਿੱਚ ਸਵਾਦ ਆ ਜਾਏਗਾ, ਜ਼ਿੰਦਗੀ ਸਫਲ ਹੋ ਜਾਏਗੀ, ਜੀਵਨ ਦਾ ਰਸ ਤੇ ਆਨੰਦ ਮਿਲ ਜਾਏਗਾ, इस करके गुरु साहब ने बचन किया, कहन लगे तेरा जीवन रब ने लिखा है, उदे नाल मिल के तुर, आप ना खिच एक पासे, उदे नाल मिलन दी जाच सिख लै। ते जिन्ना चिर असी उहनूं पहचानदे नहीं, वह पहचानिया जाएगा नाम द्वारा, फिर उन्हां लेखां दे नाल मिल के जां उन्हां विच कट वड भी की जा सकती, उन्हां नूं बदलिया भी जा सकता है, लेख बदले जा सकते हैं, बद भी जाते ने घट भी जाते ने। भाई मरदाना जी ने गुरु नानक साहब से यही सवाल किया कि सतगुरु किस्मत बदली जा सकती बंदे दी, जे गलत है तो ठीक हो सकती है, जे ठीक है तो गलत हो सकती है। सतगुरु ने बचन किया हां बदली जा सकती है। कि ये लेख तब्दील हो सकते ने, कह लगे जरूर हो सकते ने, पर करन दा तरीका होना चाहिए। जे बिल्कुल उसे तरह किया जाए तो उन्होंने जीवन विच एक बड़ी सुंदर घटना आती है कि सतगुरां दे कोल दो व्यक्ति आए एक सवाल लेके, बड़ी वड्डी समस्या सी जिहड़ी, एक लंगड़ा के तुर रहा सी ते एक ठीक ठाक सी चढ़दी कला विच, दोवें आए बैठ गए। सतगुरां ने पुछया किवें आए हो, की गल है? वो जिहड़ा पैर दबा के आउंदा सी, जिहदे पैर विच कंडा सी, उन्हें बेनती की, सतगुरु मेरे मन विच एक शंका जाग पिया कि मैं हर रोज सतसंग करन जांदा सी, जिथे नाम की गल हुंदी सी, रब की गल चलती सी, जिथे पापां नूं छड्डण की गल की जा रही सी, ये सज्जन जिहड़ा मेरे राह विच इहदा घर पैंदा, मैं एक दिन इहनूं वी नाल कह कुआ के नाल तुर लिया, पर यह रस्ते विचों मुड़ गया गलत रस्ते ते जाण वास्ते, वेशवा द्वारे ते जाण वास्ते। मैं ठीक रस्ते ते तुरिया, एक पाप भी कर आया, पर इनू रस्ते विचों एक मोर मिल गई, जमीन दे विचों एक इस तरह का बर्तन मिलिया जिदे विच एक मोर सी सोने दी, पर मैं सतसंग विच गया, मेरे पैर विच कंडा चुभ गया। दोवां दा मेल नहीं ना आपस विच हुंदा। ये बड़े बड़े सवाल ने जिंदगी दे, इन्हां दी समझ नहीं आउंदी मनुख नूं, बड़ा बेअंत पसारा है, क्यों हुंदा है, इहदे की कारण ने। क्योंकि कुदरत जिहड़ी है ना, उन्हें हर एक बंदे दे जीवन दे उत्ते ओला कीता होया है, पड़दा पाया, किसे नूं कोई पता नहीं। जिंदगी दा स्वाद भी तां ही है, जे किसी बंदे नूं अज पता लग जाए ना मेरी जिंदगी पिछे की सी ते अगे की होवेगी, बंदा जानना तां चाहुंदा है। ते जे किसी व्यक्ति नूं पता लग जाए आने वाले समय दा, तो मरन तों पहले ही मर जाएगा। किन्ना बेअंत है अकाल पुरख वाहिगुरु कि आने वाले समय की तस्वीर तां उहदे जीवन विच पई हुई है कि कल की होना है, अगले साल की वापरना है, किवें किवें होएगा, पर उन्हें लुको दिता, उन्हें ढक दिता कि इन्हू पता ना लगे। जे पता लग गया तो जेडे सुवास इन्हें लैने वह भी नहीं लाएगा स्वाद ना, तो उन्हें ढकिया होया। थोड़े जे लोग ने जेडे इस पर्दे नू चुक लेंदे ने, उन्हें पता लग जाता भी आने वाले समय विच किवें वापरेगा, पर उहदे तो पहला उन्हां दे अंदर ऐसी दशा बना देंदा रब कि उस चीज नूं प्रगट नहीं करदे। यह रब का नियम है, जे को अख है बोल विगाड़, तां लिखिया सिर गवारां गवार। जो कुछ उन्हें बनाया होया है, जेड़ा बंदा उहदी कुदरत नूं तोड़दा है, भावें किन्ना भी वड्डा होवे, उत्थे उहनूं गवार कहा जांदा, मूर्ख है तूं, जदों मैं ढकिया सी तूं क्यों लाया, जदों मैं इस तरह चलाउणा चाहुंदा सी तैनूं की लोड़ पै गई। इस करके गल ठीक है, जेड़ा उहदे नाल जुड़ गया कर तां कुछ भी सकदा है, पर उहदी समझ भी रब वाली हो जांदी है, वह हद्दां तों बाहर नहीं जांदा कदे। तां जिंदगी एक इस तरह की है ਜਿਹਦਾ ਸਾਨੂੰ ਕੋਈ ਪਤਾ ਨਹੀਂ, ਔਰ ਇਹਦੇ ਵਿੱਚ ਹੀ ਉਹਦਾ ਆਨੰਦ ਹੈ ਜੇ ਪਤਾ ਨਾ ਲੱਗੇ। ਪਰ ਇਹ ਦੋਵੇਂ ਆਏ, ਇੱਕ ਨੇ ਕਿਹਾ ਮੇਰੀ ਮੈਨੂੰ ਇੱਕ ਮੋਹਰ ਲੱਭ ਗਈ, ਮੈਂ ਨਹੀਂ ਗਿਆ ਗੁਰਦੁਆਰੇ ਸਤਸੰਗ ਵਿੱਚ। ਇਹ ਵਿਚਾਰਾ ਧਾਰਮਿਕ ਵੀ ਬੰਦਾ, ਇਹ ਕੁਦਰਤੀ ਤੌਰ ਤੇ ਵਾਪਰਦਾ। ਧਾਰਮਿਕ ਲੋਕਾਂ ਦੀ ਵਿਆਖਿਆ ਜ਼ਿਆਦਾ ਹੁੰਦੀ ਹੈ ਵੀ ਉਹ ਦੁਖੀ ਕਿੰਨੇ ਕੁ ਨੇ, ਤੰਗ ਕਿੰਨੇ ਨੇ, ਸੰਸਾਰੀਆਂ ਦੀ ਵਿਆਖਿਆ ਨਹੀਂ। ਵੇਖੋ ਜਿੰਨੇ ਕੁ ਸਰੀਰ ਗੁਰਦੁਆਰੇ ਵਿੱਚ ਆ ਰਹੇ ਨੇ, ਮੁਲਾਂਕਣ ਹੀ ਉਹ ਕਰਨਗੇ ਮੇਰੀ ਜ਼ਿੰਦਗੀ ਵਿੱਚ ਕੀ ਵਾਪਰਿਆ। ਗੁਰਦੁਆਰੇ ਜਾਣਾ ਕੁਝ ਵਾਪਰ ਤੇ ਨਹੀਂ ਗਿਆ, ਸੋਚ ਉੱਥੇ ਖੜੀ ਹੋਈ ਹੈ, ਕਿਤੇ ਦੁੱਖ ਤੇ ਨਹੀਂ ਆ ਰਿਹਾ। ਇੱਥੇ ਇਸ ਸਮੇਂ ਵੀ ਹਜ਼ਾਰਾਂ ਲੋਕ ਸੁੱਤੇ ਹੋਣਗੇ ਸ਼ਹਿਰ ਦੇ ਵਿੱਚ, ਉਹਨਾਂ ਵਿੱਚੋਂ ਤੁਹਾਡੇ ਨਾਲੋਂ ਕਈ ਬਹੁਤੇ ਦੁਖੀ ਹੋਣਗੇ, ਬੜੇ ਰੋ ਰਹੇ ਹੋਣਗੇ, ਪਰ ਉਹਨਾਂ ਨੇ ਵਿਆਖਿਆ ਵਿੱਚ ਨਹੀਂ ਆਉਣਾ, ਕਿਉਂਕਿ ਉਹਨਾਂ ਨੇ ਸੋਚਣਾ ਹੀ ਨਹੀਂ ਵੀ ਮੈਂ ਪਾਪ ਕੀਤਾ ਤੇ ਤਾਂ ਦੁੱਖ ਮਿਲਿਆ, ਕੁਦਰਤੀ ਆਪਣੇ ਆਪ ਚੱਲ ਰਿਹਾ। ਦੂਸਰੀ ਗੱਲ, ਜਦੋਂ ਧਾਰਮਿਕ ਬੰਦੇ ਨੂੰ ਕੋਈ ਸਰੀਰਕ ਜਾਂ ਜੀਵਨ ਵਿੱਚ ਕੋਈ ਮਾਇਕ ਦੁੱਖ ਆਉਂਦਾ ਹੈ, ਉਹ ਕਦੀ ਨਾ ਕਦੀ ਉਹਨੇ ਆਪ ਹੀ ਚੁਣਿਆ ਹੁੰਦਾ, ਉਹਨੂੰ ਪਤਾ ਨਹੀਂ, ਕਿਸੇ ਹਿਸਾਬ ਨੂੰ ਚੁਕਾਉਣ ਵਾਸਤੇ, ਕਿਸੇ ਕਰਮ ਨੂੰ ਖਤਮ ਕਰਨ ਵਾਸਤੇ ਬੰਦੇ ਨੂੰ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚੋਂ ਲੰਘਣਾ ਪੈਂਦਾ ਹੈ, ਕਿਸੇ ਨਾ ਕਿਸੇ ਤਰ੍ਹਾਂ ਦੇ ਦੁੱਖ ਦੇ ਵਿੱਚੋਂ। ਤਾਂ ਉਹ ਦੋਵੇਂ ਆਏ, ਇੱਕ ਨੇ ਕਿਹਾ ਮੈਂ ਧਾਰਮਿਕ ਵਿਅਕਤੀ, ਮੈਨੂੰ ਕੰਡਾ ਚੁੱਭਿਆ, ਇਹਨੂੰ ਮੋਹਰ ਮਿਲ ਗਈ ਉਸ ਭਾਂਡੇ ਵਿੱਚੋਂ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਜਿਹਨੂੰ ਮੋਹਰ ਲੱਭੀ ਸੀ, ਕਹਿਣ ਲੱਗੇ ਭਾਂਡੇ ਵਿੱਚ ਇਕੱਲੀ ਮੋਹਰ ਸੀ ਕਿ ਹੋਰ ਵੀ ਕੁਝ, ਕਹਿਣ ਲੱਗਾ ਹੋਰ ਕਾਲਖ ਸੀ ਥੋੜੀ ਜਿਹੀ, ਕਾਲਖ ਪਈ ਹੋਈ ਸੀ। ਕਹਿਣ ਲੱਗੇ ਸੱਜਣਾ ਇੱਕ ਮੋਹਰ ਨਹੀਂ ਸੀ ਤੇਰੀ, ਇਹ ਸਾਰਾ ਬਰਤਨ ਹੀ ਤੇਰਾ ਮੋਹਰਾਂ ਦਾ ਭਰਿਆ ਹੋਇਆ ਸੀ, ਤੇਰੇ ਭਾਗਾਂ ਵਿੱਚ ਭਰਿਆ ਹੋਇਆ ਬਰਤਨ ਸੀ, ਪਰ ਜ਼ਿੰਦਗੀ ਦੇ ਅੰਦਰ ਤੂੰ ਪਾਪ ਕਰ ਕਰਕੇ ਸਾਰਾ ਕੁਝ ਸਵਾਹ ਕਰ ਦਿੱਤਾ ਹੈ, ਇੱਕੋ ਮੋਹਰ ਬਚੀ ਹੈ, ਉਹ ਵੀ ਅੱਜ ਸੜ ਜਾਣੀ ਸੀ ਜੇ ਇੱਥੇ ਨਾ ਆਉਂਦਾ, ਤੇ ਉਹ ਵੀ ਖਤਮ ਹੋ ਜਾਣੀ ਸੀ, ਹੁਣ ਇਹਦੇ ਨਾਲ ਤੂੰ ਆਪਣਾ ਵਪਾਰ ਵਧਾ ਲੈ, ਇਹਦੇ ਨਾਲ ਤੂੰ ਅੱਗੇ ਹੋਰ ਧਨੀ ਹੋ ਸਕਦਾ, ਹੋਰ ਅਮੀਰ ਹੋ ਸਕਦਾ। ਤੇ ਆਹ ਜਿਹੜਾ ਕੰਡੇ ਦੀ ਸ਼ਿਕਾਇਤ ਕਰ ਰਿਹਾ ਹੈ, ਇਹ ਕਮਾਈ ਕਰਦਾ ਰਿਹਾ, ਅਸਲ ਵਿੱਚ ਅੱਜ ਇਹਦਾ ਸੂਲੀ ਦਾ ਦਿਨ ਸੀ। ਤਾਂ ਸ਼ਬਦ ਨੇ, ਨਾਮ ਨੇ, ਸਤ ਸੰਗਤ ਨੇ ਉਹਨੂੰ ਘਟਾ ਦਿੱਤਾ, ਛੋਟਾ ਕਰ ਦਿੱਤਾ, ਸਹਿਜੇ ਸਹਿਜੇ ਤਬਦੀਲ ਕਰ ਦਿੱਤਾ, ਫਰਕ ਪਾ ਦਿੱਤਾ। ਜ਼ਰੂਰ ਇਸ ਤਰ੍ਹਾਂ ਹੁੰਦਾ ਹੈ, ਕੋਈ ਸ਼ੱਕ ਨਹੀਂ, ਬਦਲਦਾ ਸਭ ਕੁਝ, ਬਦਲਿਆ ਜਾ ਸਕਦਾ। ਜੇ ਜੀਵਨ ਬਦਲਿਆ ਨਹੀਂ ਸੀ ਜਾ ਸਕਦਾ, ਫਿਰ ਧਰਮ ਹੁੰਦਾ ਹੀ ਨਾ ਦੁਨੀਆਂ ਵਿੱਚ, ਇਹ ਬਦਲਣ ਵਾਸਤੇ ਹੀ ਹੈ ਜੀਵਨ ਨੂੰ। ਜਿਹੜਾ ਉਹ ਵਿਸ਼ਾ ਕਿ ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ, ਉਹਦੇ ਅਰਥ ਹੀ ਬੜੇ ਹੋਰ ਨੇ। ਜਿਹੜਾ ਲੇਖ ਕਰਤਾਰ ਨੇ ਲਿਖਿਆ ਹੈ ਉਹ ਨਹੀਂ ਮਿਟ ਸਕਦਾ, ਇਹਦੇ ਇਹ ਅਰਥ ਨੇ ਨਾ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ, ਇੱਥੇ ਕਰਤਾਰ ਲਿਖਿਆ ਕਿ ਆਦਮੀ ਲਿਖਿਆ ਹੈ, ਇਹਦਾ ਮਤਲਬ ਜਿਹੜਾ ਲੇਖ ਰੱਬ ਨੇ ਲਿਖਿਆ ਉਹ ਨਹੀਂ ਮਿਟਦਾ, ਜਿਹੜਾ ਲੇਖ ਬੰਦੇ ਨੇ ਲਿਖਿਆ ਉਹ ਤੇ ਮਿਟ ਸਕਦਾ ਨਾ, ਉਹਦੇ ਬਾਰੇ ਕੁਝ ਨਹੀਂ ਕਿਹਾ ਇੱਥੇ। ਤਾਂ ਜਿਹੜੇ ਪਾਪ ਕਰਮ ਨੇ ਉਹ ਬੰਦੇ ਨੇ ਕੀਤੇ ਨੇ, ਰੱਬ ਨੇ ਨਹੀਂ ਲਿਖੇ, ਉਹ ਪਾਪ ਮਿਟ ਸਕਦੇ ਨੇ, ਪੁੰਨ ਵੀ ਬੰਦੇ ਨੇ ਕੀਤੇ, ਪੁੰਨ ਵੀ ਮਿਟ ਸਕਦੇ ਨੇ। ਪਰ ਕਰਤਾਰ ਦਾ ਲੇਖ ਕਿਹੜਾ ਹੈ? ਕਰਤਾਰ ਦਾ ਲੇਖ ਉਹ ਪਹਿਲਾ ਲੇਖ ਹੈ, ਉਹਦਾ ਨਾਮ, ਬੰਦਾ ਜਿੰਨੇ ਮਰਜ਼ੀ ਪਾਪ ਵਿੱਚ ਡਿੱਗ ਪਏ ਅੰਦਰੋਂ ਕਰਤਾਰ ਦਾ ਨਾਮ ਨਹੀਂ ਮਿਟਦਾ, ਜਿੰਨਾ ਮਰਜ਼ੀ ਪਾਪੀ ਹੋ ਜਾਏ, ਕੋਈ ਜਿੰਨਾ ਮਰਜ਼ੀ ਗਿਰ ਜਾਏ ਜੀਵਨ ਦੇ ਵਿੱਚ, ਅੰਦਰੋਂ ਨਾਮ ਨਹੀਂ ਮਿਟਦਾ ਉਹਦਿਓ, ਕਿਉਂਕਿ ਰੱਬ ਨੇ ਲਿਖਿਆ ਹੋਇਆ। ਇਸ ਲਈ ਬਾਕੀ ਲੇਖ ਤਾਂ ਮਿਟ ਸਕਦੇ ਨੇ, ਘੋਰ ਦੁਖਿਅੰਗ, ਅਨਕ ਹੱਤਿਅੰਗ, ਜਨਮ ਦਰਿਦਰੰਗ, ਮਹਾਂਵਿਖਿਆਦੰਗ, ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਮਿਟ ਸਕਦੇ ਨੇ ਕਿਹਾ ਹੈ, ਤਾਂ ਫਿਰ ਇਹਦੇ ਵਿਰੋਧ ਵਿੱਚ ਨਹੀਂ ਕਿਹਾ ਕਿਤੇ, ਮਿਟ ਸਕਦੇ ਨੇ ਸਾਰੇ ਪਾਪ ਜਿਹੜੇ ਆਦਮੀ ਨੇ ਕੀਤੇ, ਉਹਦੇ ਲਿਖੇ ਗਏ ਉਹ ਤਾਂ ਮਿਟ ਸਕਦੇ, ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਬੰਦੇ ਦੇ ਜੀਵਨ ਵਿੱਚ ਨਾਮ ਲਿਖ ਦਿੱਤਾ ਹੈ ਤੇ ਪ੍ਰੇਮ ਲਿਖ ਦਿੱਤਾ, ਉਹ ਨਹੀਂ ਮਿਟ ਸਕਦਾ, ਉਹ ਕਾਇਮ ਰਹਿੰਦਾ ਹੈ। ਉਹਨੂੰ ਕਿਹਾ ਵੀ ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਨਾ ਪਹਿਲਾਂ ਕਦੀ ਮਿਟਿਆ, ਅੱਜ ਵੀ ਅੰਦਰ ਹੈ, ਪਰ ਅਸੀਂ ਉਹਨੂੰ ਖੁੰਜੇ ਲਾ ਦਿੱਤਾ ਬਿਲਕੁਲ, ਉਹਦੇ ਨਾਮ ਨੂੰ, ਉਹਦੇ ਹੁਕਮ ਨੂੰ, ਜੋ ਕੁਝ ਉਹਨੇ ਕਰਾਉਣਾ ਚਾਹਿਆ ਸੀ ਉਹਨੂੰ ਲਾ ਦਿੱਤਾ ਸਾਈਡ 'ਤੇ। ਹੁਣ ਮਨ ਮਰਜ਼ੀ ਆਪਣੀ ਹੈ ਬੰਦੇ ਨੇ, ਅਤੇ ਸਟੇਜ ਬਣਾ ਕੇ ਨਾ ਸਰੀਰ ਦੀ ਰੱਬ ਨੇ ਆਦਮੀ ਨੂੰ ਦੇ ਦਿੱਤੀ ਸੀ, ਤੂੰ ਹੈ ਇਹਦਾ ਸੈਕਟਰੀ, ਅਨਾਊਂਸਰ ਹੈ, ਕਿਹਨੂੰ ਕਿਹਨੂੰ ਟਾਈਮ ਦੇਣਾ ਦੱਸ, ਤੂੰ ਅਨਾਊਂਸਰ ਹੈ, ਬਾਕੀ ਸਾਰੇ ਬੁਲਾਰੇ ਨੇ ਸਰੀਰ ਰੂਪੀ ਸਟੇਜ 'ਤੇ, ਦੇ ਇਜਾਜ਼ਤ, ਅੱਖਾਂ ਨੇ ਟਾਈਮ ਮੰਗਿਆ ਉਹਨਾਂ ਨੂੰ ਦੇ, ਕੰਨਾਂ ਨੇ ਟਾਈਮ ਮੰਗਿਆ ਉਹਨਾਂ ਨੂੰ ਦੇ ਕੰਮ ਕਰਨ ਦਾ, ਜ਼ੁਬਾਨ ਨੇ ਟਾਈਮ ਮੰਗਿਆ ਉਹਨਾਂ ਨੂੰ ਟਾਈਮ ਦੇ, ਕਿੰਨਾ ਕਿੰਨਾ ਵੰਡ ਕੇ ਦੇਣਾ ਤੂੰ, ਹੱਥਾਂ ਨੂੰ ਟਾਈਮ ਦੇ, ਆ ਟਾਈਮ ਦੇਣੇ ਤਾਂ ਹੀ ਹੱਥ ਪੈਰ ਤਾਂ ਹੀ ਤੁਰਦੇ ਨਾ, ਅੰਦਰੋਂ ਫੈਸਲਾ ਹੁੰਦਾ ਪਹਿਲਾਂ ਮੈਂ ਤੁਰ ਕੇ ਜਾਣਾ, ਅੰਦਰੋਂ ਫੈਸਲਾ ਹੁੰਦਾ ਮੈਂ ਦੇਖਣਾ, ਤਾਂ ਅੱਖ ਦੇਖਦੀ ਹੈ। ਤਾਂ ਇਹ ਬਣਾਇਆ ਸੀ ਸਟੇਜ ਸੈਕਟਰੀ ਅਨਾਊਂਸ ਕਰਨ ਵਾਸਤੇ ਆਦਮੀ ਨੂੰ। ਪਰ ਕਦੀ ਕਦੀ ਤੁਸੀਂ ਵੇਖਿਆ ਹੋਵੇਗਾ ਸਟੇਜ ਸੈਕਟਰੀ ਇਸ ਤਰ੍ਹਾਂ ਦੇ ਹੁੰਦੇ ਨੇ, ਬੁਲਾਰਿਆਂ ਨੂੰ ਟਾਈਮ ਹੀ ਨਹੀਂ ਦਿੰਦੇ, ਆਪ ਹੀ ਬੋਲਦੇ ਰਹਿੰਦੇ, ਉਹਨਾਂ ਦਾ ਟਾਈਮ ਵੀ ਖਾ ਜਾਂਦੇ। ਤਾਂ ਉਹਨੇ ਜਿੱਥੇ ਸਰੀਰ ਦੇ ਅੰਗਾਂ ਨੂੰ ਬੰਦੇ ਨੇ ਟਾਈਮ ਦੇਣਾ ਸੀ ਨਾ ਥੋੜ੍ਹਾ ਥੋੜ੍ਹਾ, ਉੱਥੇ ਇੱਕ ਮੇਨ ਬੁਲਾਰਾ ਸੀ ਬਾਹਰੋਂ ਬੁਲਾਇਆ ਹੋਇਆ, ਜਿਹੜਾ ਖਾਸ ਸੀ, ਉਹ ਬੁਲਾਰਾ ਸੀ ਪਰਮਾਤਮਾ। ਤਾਂ ਉਹਨੂੰ ਤੇ ਕਿਸੇ ਖੁੰਜੇ ਲਾ ਕੇ ਪਿੱਛੇ ਲਾ ਦਿੱਤਾ, ਉਹਨੂੰ ਸਟੇਜ 'ਤੇ ਨਹੀਂ ਆਉਣ ਦਿੱਤਾ ਕਦੇ। ਰੱਬ ਤੇ ਪਿੱਛੇ ਉਡੀਕ ਹੀ ਕਰ ਰਿਹਾ ਇੰਨੇ ਸਾਲਾਂ ਤੋਂ, ਵੀ ਮੈਨੂੰ ਵੀ ਕਿਤੇ ਬੋਲਣ ਦਏਗਾ ਕਿ ਨਹੀਂ ਇਹ ਵਿੱਚ, ਪਰ ਇਹਨੇ ਉਹਨੂੰ ਪਿੱਛੇ ਲਾ ਦਿੱਤਾ ਹੈ ਬਿਲਕੁਲ, ਉਹਨੂੰ ਕੋਈ ਵਕਤ ਨਹੀਂ ਦਿੱਤਾ। ਸੰਤ ਉਸੇ ਨੂੰ ਕਹਿੰਦੇ ਨੇ ਜਿਹਨੇ ਆਪਣੇ ਜੀਵਨ ਵਿੱਚ ਪਰਮਾਤਮਾ ਨੂੰ ਬੋਲਣ ਵਾਸਤੇ ਟਾਈਮ ਦੇ ਦਿੱਤਾ, ਆਪ ਚੁੱਪ ਕਰ ਗਿਆ। ਹੋ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਉ, ਜਿਹਨੇ ਰੱਬ ਨੂੰ ਟਾਈਮ ਦੇ ਦਿੱਤਾ ਬੋਲਣ ਦਾ, ਤੂੰ ਮੇਰੇ ਰਾਹੀਂ ਬੋਲ, ਮੇਰੇ ਰਾਹੀਂ ਵੇਖ, ਸੁਣ, ਭੋਜਨ ਖਾ, ਮੇਰੇ ਰਾਹੀਂ ਸਭ ਕੁਝ ਕਰ ਸਕਦਾ ਉਹ। ਤਾਂ ਇਹ ਇੱਕ ਜੁਗਤ ਦੱਸੀ ਸੀ, ਲੇਖ ਲਿਖਿਆ ਸੀ, ਉਸ ਲੇਖ ਨੂੰ ਅਸੀਂ ਆਸੇ ਪਾਸੇ ਕਰ ਦਿੱਤਾ ਜੋ ਜੀਵਨ ਸੀ। ਇਹ ਨਵਾਂ ਜੀਵਨ ਜਿਹੜਾ ਆਪ ਮਨ ਦੀ ਬਣਾਈ ਦੁਨੀਆ, ਇਸ ਗੰਦਮੰਦ ਨੂੰ ਸਾਹਮਣੇ ਕਰ ਦਿੱਤਾ ਹੈ। ਜੋ ਅਸਲੀਅਤ ਸੀ, ਜੋ ਸ਼ੁੱਧ ਜੀਵਨ ਸੀ, ਉਹਨੂੰ ਪਾਸੇ ਕਰ ਦਿੱਤਾ, ਬਸ ਇਹਨੂੰ ਹਟਾਉਣਾ ਜੋ ਅਸੀਂ ਆਪ ਬਣਾਇਆ, ਇਹਨੂੰ ਤੋੜਨਾ ਹੀ ਧਰਮ ਦੀ ਸਾਧਨਾ ਹੈ, ਤੇ ਅਸਲੀ ਜੀਵਨ ਨੂੰ ਪ੍ਰਗਟ ਹੋਣ ਦੇਣਾ। ਉਸੇ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਖਾਲਸਾ ਪ੍ਰਗਟਿਓ, ਖਾਲਸਾ ਪ੍ਰਗਟ ਹੋਇਆ ਹੈ, ਪਹਿਲਾਂ ਸੀ ਮੌਜੂਦ, ਪਰ ਵਿਚਾਰੇ ਨੂੰ ਟਾਈਮ ਨਹੀਂ ਸੀ ਮਿਲਦਾ। ਅੰਦਰੋਂ ਜਿਹੜੀ ਸ਼ੁੱਧ ਅਵਸਥਾ ਸੀ ਉਹ ਪ੍ਰਗਟ ਹੋ ਗਈ, ਖਾਲਸ ਦੇ ਅਰਥ ਨੇ ਸ਼ੁੱਧ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਸ ਕਰਕੇ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਜਿੰਨੇ ਵੀ ਜੀਵ ਨੇ ਜੀ ਜਾਤ ਰੰਗਾਂ ਕੇ ਨਾਵ, ਇਹਨਾਂ ਦੇ ਸਾਰਿਆਂ ਦੇ ਨਾਮ ਰੱਖੇ ਗਏ, ਇੱਥੇ ਨਾਮ ਦਿੱਤੇ ਗਏ, ਸਭਨਾ ਲਿਖਿਆ ਬੁੜੀ ਕਲਾਮ, ਸਾਰਿਆਂ ਨੂੰ ਨਾਮ ਦਿੱਤਾ ਗਿਆ ਇੱਥੇ ਅਕਸ਼ਰ ਨੇ। ਬਿਲਕੁਲ ਠੀਕ ਹੈ, ਜਿਹੜਾ ਜਿਹੜਾ ਕਿਸੇ ਦਾ ਨਾਮ ਟਿਕਦਾ ਹੈ, ਉਹ ਨਾਮ ਭਾਵੇਂ ਮਾਤਾ ਪਿਤਾ ਰੱਖਦੇ ਨੇ, ਪਰ ਉਹਨਾਂ ਦੇ ਪਿੱਛੇ ਪ੍ਰਯੋਜਨ ਸ਼ਕਤੀ ਸਾਰੀ ਦੀ ਸਾਰੀ ਬ੍ਰਹਿਮੰਡ ਦੀ ਕੰਮ ਕਰਦੀ, ਅਕਾਲ ਪੁਰਖ ਦੀ, ਤਾਂ ਉਹਨਾਂ ਨੂੰ ਉਹ ਨਾਮ ਮਿਲਦਾ। ਸਾਰਿਆਂ ਦੇ ਨਾਮ ਦੇ ਦਿੱਤੇ ਗਏ, ਕਈ ਰੰਗਾਂ ਦੇ ਜੀਵ ਨੇ, ਕਈ ਜਾਤੀਆਂ ਦੇ ਜੀਵ ਨੇ। ਜਾਤ ਦਾ ਅਰਥ ਇੱਥੇ ਸਿਰਫ ਇੰਨਾ ਕਿ ਪਹਿਚਾਣ ਕਰਨੀ, ਹੋਰ ਜਾਤੀ ਕੋਈ ਨਹੀਂ ਸੀ, ਜਾਤ ਪਾਤ ਬਾਅਦ ਵਿੱਚ ਚੱਲੀ। ਸਭਨਾ ਲਿਖਿਆ ਬੁੜੀ ਕਲਾਮ, ਇੱਕ ਕਲਮ ਚੱਲ ਗਈ ਜਿਹਨੇ ਸਾਰਿਆਂ ਦਾ ਜੀਵਨ ਲਿਖ ਦਿੱਤਾ ਵੀ ਇਹਨਾਂ ਇਸ ਹੱਦ ਵਿੱਚ ਰਹਿਣਾ। ਫਿਰ ਸਾਹਿਬ ਕਹਿੰਦੇ ਇਹੋ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੇਤਾ ਹੋਏ। ਜਿਹੜੇ ਗੁਰਮੁਖ ਇਸ ਰਾਹ ਤੇ ਗਏ, ਉਹਨਾਂ ਨੇ ਇਸ ਜੀਵਨ ਦੇ ਲੇਖੇ ਨੂੰ, ਹਿਸਾਬ ਕਿਤਾਬ ਨੂੰ ਜਦੋਂ ਵੇਖਿਆ ਤੇ ਵੇਖ ਲਿਆ, ਇਹਨੂੰ ਨਾ ਸਾਰੇ ਨੂੰ ਪੜ੍ਹਿਆ ਜਾ ਸਕਦਾ, ਨਾ ਸਾਰੇ ਨੂੰ ਲਿਖਿਆ ਜਾ ਸਕਦਾ। ਕੋਈ ਮਨੁੱਖ ਇਸ ਲੇਖੇ ਨੂੰ ਜਾਣਨ ਦਾ ਯਤਨ ਕਰੇ। ਫਿਰ ਲੇਖਾ ਲਿਖਿਆ ਕੇਤਾ, ਕੇਤਾ ਦਾ ਅਰਥ ਕਿੰਨਾ ਕੁ ਵੱਡਾ ਹੋ ਸਕਦਾ, ਕਿੰਨਾ ਕੁ ਮਹਾਨ ਹੈ, ਕੇਤਾ ਤਾਣ, ਕਿੰਨੀ ਸ਼ਕਤੀ ਹੈ ਉਹਦੇ ਅੰਦਰ, ਤਾਣ ਦਾ ਅਰਥ ਹੈ ਸ਼ਕਤੀ। ਸਵਾਲਿਹੋ ਰੂਪ, ਸਵਾਲਿਓ ਦਾ ਅਰਥ ਹੈ ਸੋਹਣਾ, ਰੂਪ ਦਾ ਅਰਥ ਹੈ ਸੁੰਦਰਤਾ, ਨੈਣ ਨਕਸ਼। ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਕਿੰਨਾ ਕੁ ਤਾਣ, ਕਿੰਨੀ ਕੁ ਸ਼ਕਤੀ ਹੈ, ਕਿੰਨਾ ਕੁ ਮਹਾਨ ਉਹਦਾ ਰੂਪ ਹੈ, ਇਹਨੂੰ ਜਾਣਿਆ ਨਹੀਂ ਜਾ ਸਕਦਾ, ਕਿੰਨਾ ਕੁ ਸੁੰਦਰ ਹੈ। ਫਿਰ ਕਹਿੰਦੇ ਕੇਤੀ ਦਾਤ ਜਾਣੈ ਕੌਣ ਕੂਤ। ਕੂਤ ਦਾ ਮਤਲਬ ਹੈ ਮਿਣਨ ਵਾਲਾ, ਤੋਲਣ ਵਾਲਾ। ਕਿੰਨੀਆਂ ਕੁ ਦਾਤਾਂ ਉਹਨੇ ਇੱਥੇ ਭਰ ਦਿੱਤੀਆਂ ਨੇ, ਇਹਨਾਂ ਨੂੰ ਕੋਈ ਮਿਣਨ ਵਾਲਾ ਮਿਣ ਨਹੀਂ ਸਕਦਾ। ਸਾਡੇ ਵਾਸਤੇ ਉਹਨੇ ਕਿੰਨਾ ਕੁਝ ਇੱਥੇ ਬ੍ਰਹਿਮੰਡ ਦੇ ਵਿੱਚ ਬਣਾਇਆ, ਛੱਡਿਆ ਹੋਇਆ ਸਾਡੀ ਪਾਲਣਾ ਕਰਨ ਵਾਸਤੇ, ਸਾਨੂੰ ਚਲਾਉਣ ਵਾਸਤੇ। ਜਿਹੜੀ ਹਵਾ ਨਾਲ ਅਸੀਂ ਜੀ ਰਹੇ ਹਾਂ ਉਹ ਸਿਰਫ ਧਰਤੀ 'ਤੇ ਛੱਡੀ ਹੋਈ, ਉੱਪਰ ਨਹੀਂ। ਕੁਝ ਕਿਲੋਮੀਟਰ ਆਕਾਸ਼ 'ਤੇ ਜਾਓ, ਉੱਥੇ ਆਕਸੀਜਨ ਨਹੀਂ ਮਿਲੇਗੀ ਤੁਹਾਨੂੰ। ਫਿਰ ਇੰਨੀ ਕੁ ਪਰਤ ਕਿੰਨੇ ਬਣਾ ਕੇ ਛੱਡੀ, ਕੋਈ ਹੈ ਨਾ ਇਹਦੇ ਪਿੱਛੇ ਖੜਾ ਹੋਇਆ ਵੀ ਇੱਥੇ ਜੀਵ ਪੈਦਾ ਕਰਨੇ, ਉਹਨਾਂ ਨੂੰ ਆਕਸੀਜਨ ਚਾਹੀਦੀ ਹੈ। ਉਹਨੇ ਇੱਥੇ ਬਣਾਈ ਸਿਰਫ, ਅੱਗੇ ਨਹੀਂ, ਅਗਲੇ ਜਿਹੜੇ ਲੋਕ ਨੇ ਉਹਨਾਂ ਵਾਸਤੇ ਦੂਸਰੀ ਆਕਸੀਜਨ ਹੋਵੇਗੀ, ਉਹਨਾਂ ਵਾਸਤੇ ਦੂਸਰੀ ਹਵਾ ਹੋ ਸਕਦੀ। ਤਾਂ ਇਹ ਉਹਦੇ ਸਾਰੀਆਂ ਦਾਤਾਂ ਹਨ। ਕੇਤੀ ਦਾਤ ਜਾਣੇ ਕੌਣ ਕੂਤ। ਸਤਿਗੁਰਾਂ ਨੇ ਫਿਰ ਅੱਗੇ ਬਚਨ ਕੀਤਾ, ਕਹਿਣ ਲੱਗੇ ਕੀਤਾ ਪਸਾਓ ਏਕੋ ਕਵਾਓ। ਕਵਾਓ ਦਾ ਮਤਲਬ ਹੈ ਸ਼ਬਦ, ਕਵਾਓ ਦਾ ਮਤਲਬ ਹੈ ਕੂਣਾ, ਕਵਾਣਾ। ਇੱਕ ਕਵਾਓ ਤੋਂ, ਇੱਕ ਸ਼ਬਦ ਵਿੱਚੋਂ, ਇੱਕ ਆਵਾਜ਼ ਵਿੱਚੋਂ ਜਿਹੜੀ ਕਿਸੇ ਭਾਸ਼ਾ ਵਿੱਚ ਨਹੀਂ ਸੀ। ਆ ਜਿੰਨੇ ਸ਼ਬਦ ਨੇ ਇਹ ਸਾਡੀ ਭਾਸ਼ਾ ਵਿੱਚ ਲਿਖੇ ਗਏ ਨੇ, ਇਹਨਾਂ ਦੀ ਕਮਾਈ ਕਰਕੇ, ਇਹਨਾਂ ਨੂੰ ਜਪ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਵਨ ਵਿੱਚ ਧਾਰਨ ਕਰਕੇ ਅਸੀਂ ਉਸ ਕਵਾਓ ਨੂੰ ਲੱਭ ਸਕਦੇ ਹਾਂ ਜਿਹਦੇ ਵਿੱਚੋਂ ਸਾਰਾ ਸੰਸਾਰ ਪੈਦਾ ਹੋਇਆ। ਇੱਕ ਕਵਾਓ ਸੀ, ਇੱਕ ਸ਼ਬਦ ਸੀ। ਪਹਿਲਾਂ ਉਹਨੇ ਆਪਣੇ ਵਿੱਚੋਂ ਸ਼ਬਦ ਪੈਦਾ ਕੀਤਾ, ਆਵਾਜ਼ ਪੈਦਾ ਕੀਤੀ, ਅਤੇ ਇਹ ਗੱਲ ਇੱਕ ਸੱਚਾਈ ਹੈ। ਆਵਾਜ਼ ਦੇ ਵਿੱਚੋਂ, ਸ਼ਬਦ ਦੇ ਵਿੱਚੋਂ ਸਾਰਾ ਸੰਸਾਰ ਪੈਦਾ ਹੋਇਆ। ਅਤੇ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਸੇਧ ਦਿੱਤੀ ਹੈ ਨਾ, ਸਭ ਤੋਂ ਸੌਖੀ, ਉਹ ਕਹਿੰਦੇ ਤੂੰ ਆਪਣੀ ਆਵਾਜ਼ ਵਿੱਚ ਧਿਆਨ ਲਾ। ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਿਰਲੇਖ ਦੇ ਉੱਤੇ ਰਾਗ ਆਏ ਨੇ। ਰਾਗ ਦਾ ਮਤਲਬ ਵੀ ਇਹ ਹੈ ਕਿ ਬੰਦੇ ਦਾ ਜਾਂ ਜਿਹੜਾ ਧਿਆਨ ਹੈ ਆਵਾਜ਼ ਵਿੱਚ ਜਾਏ। ਪਹਿਲਾਂ ਬਾਹਰਲੇ ਜਿਹੜੇ ਸਾਜ਼ ਨੇ ਉਹਨਾਂ ਵਿੱਚ ਟਿਕੇ, ਜਦੋਂ ਸਾਜ਼ ਚੱਲਣਗੇ ਰਾਗ ਚੱਲੇਗਾ, ਉਹਨਾਂ ਵਿੱਚ ਇਹਦਾ ਧਿਆਨ ਟਿਕੇ, ਫਿਰ ਸਹਿਜੇ ਸਹਿਜੇ ਜਿਹੜਾ ਇਹ ਸ਼ਬਦ ਉਚਾਰਨ ਕਰ ਰਿਹਾ ਹੈ, ਬੋਲ ਰਿਹਾ, ਤਾਂ ਉਸ ਸ਼ਬਦ ਵਿੱਚ ਇਹਦਾ ਧਿਆਨ ਜਾਏ। ਜਦੋਂ ਬੋਲਾਂਗੇ ਤਾਂ ਸ਼ਬਦ ਮੂੰਹ ਵਿੱਚ ਹੋਏਗਾ, ਪਰ ਜਿਉਂ ਜਿਉਂ ਇਹਨੂੰ ਸਲੋਅ ਕਰਦੇ ਜਾਏਗਾ ਆਦਮੀ, ਆਵਾਜ਼ ਨੂੰ ਘਟਾਉਂਦਾ ਜਾਏਗਾ। ਸ਼ਬਦ ਦੀ ਬੜੀ ਵੱਡੀ ਸਾਧਨਾ, ਬੜਾ ਵੱਡਾ ਵਿਗਿਆਨ ਸਾਨੂੰ ਦਿੱਤਾ ਹੈ, ਅਸੀਂ ਉਹਦਾ ਵਿਸਤਾਰ ਨਹੀਂ ਕਰ ਸਕੇ। ਸੱਚਾਈ ਇਹ ਹੈ, ਵਿਸਤਾਰ ਨਹੀਂ ਕੀਤਾ ਅਜੇ ਤੱਕ। ਜਿਨ੍ਹਾਂ ਨੇ ਕਮਾਈਆਂ ਕੀਤੀਆਂ ਉਹਨਾਂ ਨੇ ਤਾਂ ਸਮਝ ਲਿਆ ਉਹਨੂੰ, ਉਹਨਾਂ ਨੇ ਯਤਨ ਵੀ ਕੀਤਾ, ਪਰ ਸ਼ਬਦ ਦਾ ਵਿਗਿਆਨ ਇਹਦਾ ਵਿਸਤਾਰ ਨਹੀਂ ਕੀਤਾ ਸਾਡੀ ਕੌਮ ਨੇ ਬਹੁਤਾ। ਜਿਵੇਂ ਦੂਸਰੇ ਧਰਮ ਕਰ ਗਏ ਨਾ, ਯੋਗ ਤੰਤਰ ਵਾਲੇ ਨੇ, ਬੜਾ ਉਹਨਾਂ ਵਿਸਤਾਰ ਕਰ ਦਿੱਤਾ, ਬੜੀ ਵਿਆਖਿਆ ਕੀਤੀ ਯੋਗ ਮਤ ਦੀ, ਸਾਰੀਆਂ ਚੀਜ਼ਾਂ ਉਹਨਾਂ ਨੇ ਸਾਡੇ ਵਿੱਚ ਵੀ ਘਸੋੜ ਦਿੱਤੀਆਂ। ਕੁਝ ਉਹਨਾਂ ਨੇ ਇੰਨੀ ਵਿਆਖਿਆ ਕੀਤੀ ਆਪਣੇ ਯੋਗ ਦੀ ਕਿ ਉਹ ਯੋਗ ਸਾਡੇ ਵਿੱਚ ਵੀ ਆ ਗਿਆ। ਪ੍ਰਾਣਾਯਾਮ ਦੀ ਉਹਨਾਂ ਵਿਆਖਿਆ ਕੀਤੀ, ਪ੍ਰਾਣਾਯਾਮ ਵੀ ਆ ਗਿਆ ਸਾਡੇ ਵਿੱਚ ਆਇਆ ਹੋਇਆ। ਸਾਡੀ ਸਾਧਨਾ ਦੇ ਬਹੁਤੇ ਜਿਹੜੇ ਹਿੱਸੇ ਨੇ ਅੱਜ ਦੂਸਰਿਆਂ ਤੋਂ ਲੈ ਕੇ ਅਸੀਂ ਕਰ ਰਹੇ ਹਾਂ ਉਹਨਾਂ ਨੂੰ, ਪ੍ਰਾਣਾਯਾਮ, ਯੋਗ ਮਤ, ਤੰਤਰ ਵਿਦਿਆ, ਹੋਰ ਕਈ ਕੁਝ ਹੈ, ਪਰ ਸ਼ਬਦ ਦਾ ਇੱਕ ਸਭ ਤੋਂ ਸੁਪਰੀਮ ਵਿਗਿਆਨ ਸੀ ਸਾਡੇ ਕੋਲ, ਅਤੇ ਸਰਲ ਸੀ ਬਿਲਕੁਲ, ਸਿੱਧਾ ਆਮ ਬੰਦੇ ਦੇ ਕੰਮ ਆਉਣ ਵਾਲਾ। ਸਾਰੇ ਜਿੰਨੇ ਸਾਧਨਾਂ ਨੇ, ਯੋਗ ਮਤ ਹੈ, ਕਈ ਤਰ੍ਹਾਂ ਦੀਆਂ ਸਮਾਧੀਆਂ ਨੇ, ਤੁਸੀਂ ਲਾਉਂਦੇ ਹੋ, ਵੇਖਦੇ ਹੋ, ਸੁਣਾਉਂਦੇ ਨੇ ਲੋਕ, ਪਰ ਉਹ ਇੱਕ ਗੱਲ ਕਹਿੰਦੇ ਨੇ ਵੀ ਜੇ ਤੁਸੀਂ ਇਹ ਇਸ ਢੰਗ ਨਾਲ ਨਾਮ ਜਪਣਾ ਹੈ ਨਾ, ਤਾਂ ਉੱਤੇ ਇੱਕ ਬੰਦਾ ਹੋਣਾ ਚਾਹੀਦਾ ਤੁਹਾਨੂੰ ਕੰਟਰੋਲ ਕਰਨ ਵਾਸਤੇ, ਕਿਤੇ ਡਿੱਗ ਨਾ ਪਵੋ। ਇਹ ਯੋਗ ਮਤ ਦਾ ਇੱਕ ਤਰੀਕਾ ਹੈ। ਉਹ ਜਦੋਂ ਕਿਸੇ ਨੂੰ ਅਭਿਆਸ ਕਰਾਉਂਦੇ ਨੇ, ਦੂਸਰਾ ਯੋਗੀ ਕੋਲ ਬਹਿੰਦਾ, ਉਹਦਾ ਧਿਆਨ ਰੱਖਦਾ। ਪਰ ਗੁਰਸਿੱਖੀ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਇਹ ਤਾਂ ਜ਼ਰੂਰ ਕਿਹਾ ਗਿਆ ਕਿ ਨਾਮ ਜਪਣ ਵਾਲਿਆਂ ਦੀ ਸੰਗਤ ਕਰ, ਉਹਨਾਂ ਦੇ ਨਾਲ ਰਹਿ ਜਾਂ ਉਹਨਾਂ ਦੇ ਤੋਂ ਸਵਾਲ ਜਵਾਬ ਤੂੰ ਕਰ ਸਕਣਾ, ਸਿੱਖ ਸਕਣਾ। ਪਰ ਸਿੱਖੀ ਵਿੱਚ ਕਿਤੇ ਨਹੀਂ ਕਿਹਾ ਗਿਆ ਵੀ ਇੱਕ ਬੰਦਾ ਨਾਮ ਜਪੇਗਾ ਅਤੇ ਦੂਸਰਾ ਉਹਦੇ ਉੱਤੇ ਖੜਾ ਹੋਵੇਗਾ। ਹਾਂ, ਉਹ ਸਹਾਇਤਾ ਲੈ ਸਕਦਾ ਜਿਨ੍ਹਾਂ ਨੇ ਜਪਿਆ ਹੈ। ਇਸ ਲਈ ਇਹ ਚੀਜ਼ਾਂ ਜਿਹੜੀਆਂ ਨੇ ਦੂਸਰੇ ਧਰਮਾਂ ਦੀ ਵਿਆਖਿਆ ਹੈ, ਉਹ ਤਾਂ ਸਾਡੇ ਵਿੱਚ ਆ ਗਈ ਵੀ ਅਸੀਂ ਸ਼ਬਦ ਦੀ ਵਿਆਖਿਆ ਬਿਲਕੁਲ ਨਹੀਂ ਕੀਤੀ। ਤਾਂ ਸ਼ਬਦ ਦਾ ਜਿਹੜਾ ਗੁਰੂ ਸਾਹਿਬ ਨੇ ਕੰਸੈਪਟ ਦਿੱਤਾ ਹੈ ਕਿ ਇਸ ਇੱਕ ਸ਼ਬਦ ਤੋਂ ਸਾਰਾ ਕੁਝ ਪੈਦਾ ਹੋਇਆ, ਉਹਦੇ ਵਿੱਚ ਤੂੰ ਧਿਆਨ ਲਾ। ਆਪਣੇ ਜਿਹੜਾ ਤੇਰਾ ਸ਼ਬਦ ਹੈ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ, ਜਦੋਂ ਇਸ ਆਪਣੇ ਹੀ ਸ਼ਬਦ ਵਿੱਚ ਤੂੰ ਧਿਆਨ ਲਾਏਗਾ, ਬੋਲੇਗਾ, ਫਿਰ ਇਹਦੀ ਜਿਹੜੀ ਬੋਲਣ ਦੀ ਜਿਹੜੀ ਆਵਾਜ਼ ਦੀ ਪ੍ਰਕਿਰਿਆ, ਉਹਨੂੰ ਮੱਧਮ ਕਰਦਾ ਜਾਏਗਾ, ਛੋਟੀ ਕਰਦਾ ਜਾਏਗਾ। ਤਾਂ ਤੂੰ ਇਹ ਧਿਆਨ ਰੱਖਣਾ ਹੈ ਕਿ ਇਹ ਸ਼ਬਦ ਮੱਧਮ ਹੁੰਦਾ ਹੁੰਦਾ ਕਿਹੜੇ ਥਾਂ 'ਤੇ ਜਾ ਰਿਹਾ, ਸਰੀਰ ਵਿੱਚ ਕਿੱਧਰ ਨੂੰ ਜਾ ਰਿਹਾ, ਉਹਦੇ ਪਿੱਛੇ ਪਿੱਛੇ ਸੁਰਤ ਚਲੀ ਜਾਏ। ਇਹਨੂੰ ਕਹਿੰਦੇ ਸ਼ਬਦ ਸੁਰਤ ਦਾ ਅਭਿਆਸ। ਅਤੇ ਜਿੱਥੇ ਜਾ ਕੇ ਸ਼ਬਦ ਬਿਲਕੁਲ ਸਾਈਲੈਂਟ ਹੁੰਦਾ, ਚੁੱਪ ਹੋ ਜਾਂਦਾ, ਉੱਥੇ ਸੁਰਤ ਨੂੰ ਲੈ ਜਾਣਾ, ਇਹ ਹੈ ਸ਼ਬਦ ਸੁਰਤ ਦਾ ਅਭਿਆਸ, ਗੁਰੂ ਸਾਹਿਬ ਨੇ ਦੱਸਿਆ ਹੈ। ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਕੌਮ ਇਹਦੇ ਉੱਤੇ ਧਿਆਨ ਦੇਵੇਗੀ ਔਰ ਇਹਦਾ ਵਿਕਾਸ ਹੋਵੇਗਾ ਅਤੇ ਆਪਣੇ ਤਰੀਕੇ ਲੱਭਣਗੇ, ਤਾਂ ਇਹ ਦੂਸਰਿਆਂ ਦੇ ਤਰੀਕੇ ਸਾਡੇ ਵਿੱਚੋਂ ਨਿਕਲ ਜਾਣਗੇ। ਇਸ ਕਰਕੇ ਗੁਰੂ ਸਾਹਿਬ ਨੇ ਬਚਨ ਕੀਤਾ, ਕੀਤਾ ਪਸਾਓ, ਪਸਾਓ ਦਾ ਮਤਲਬ ਪ੍ਰਸਾਰਣ ਹੈ, ਖਿਲਾਰਾ। ਅਕਾਲ ਪੁਰਖ ਨੇ ਇੱਕ ਸ਼ਬਦ ਦੇ ਵਿੱਚੋਂ ਸਾਰਾ ਪ੍ਰਸਾਰਣ ਕੀਤਾ, ਸਾਰੇ ਜੀਵ ਪੈਦਾ ਕੀਤੇ ਬਣਾਏ, ਤਿਸ ਤੇ ਹੋਏ ਲੱਖ ਲੱਖਾਂ ਹੀ ਦਰਿਆ ਉਹਦੇ ਵਿੱਚੋਂ ਪੈਦਾ ਹੋ ਗਏ। ਅਖੀਰ ਤੇ ਬਚਨ ਕੀਤਾ, ਕਹਿੰਦੇ ਕੁਦਰਤ ਕਵਣ ਕਹਾਂ ਵਿਚਾਰ, ਤੇਰੀ ਕੁਦਰਤ ਦੀ ਵਿਚਾਰ ਕਿਵੇਂ ਕਰਾਂ, ਵਾਰਿਆ ਨਾ ਜਾਵਾਂ ਇੱਕ ਵਾਰ, ਮੈਂ ਤੇ ਆਪਣੇ ਆਪ ਨੂੰ ਇੱਕ ਵਾਰੀ ਤੇਰੀ ਕੁਦਰਤ ਤੋਂ ਵਾਰ ਵੀ ਨਹੀਂ ਸਕਦਾ, ਭਾਵ ਇੰਨਾ ਛੋਟਾ ਹਾਂ। ਜੋ ਤੁਦ ਭਾਵੈ ਸਾਈ ਭਲੀ ਕਾਰ, ਜੋ ਤੈਨੂੰ ਚੰਗਾ ਲੱਗਦਾ ਉਹੀ ਕਾਰਜ ਚੰਗਾ ਹੈ, ਤੂੰ ਸਦਾ ਸਲਾਮਤ ਨਿਰੰਕਾਰ, ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਸਥਿਰ ਰਹਿਣ ਵਾਲਾ ਹੈ। ਆਓ ਇਸ ਪੰਕਤੀ ਨੂੰ ਪੜ੍ਹ ਕੇ ਫਿਰ ਅਰਦਾਸ ਬੇਨਤੀ ਵਿੱਚ ਜੁੜੀਏ। ਸਾਰਿਆਂ ਨੇ ਕਿਰਪਾ ਕਰਨੀ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ।